ਅਸੀਂ 2 ਦਿਨਾਂ 'ਚ ਜਿਹੜੀ ਵਿਚਾਰ ਸਾਂਝ ਕੀਤੀ ਹੈ, ਅਸੀਂ 5 ਸ਼ਲੋਕ ਪੜ੍ਹੇ ਨੇ। ਬਾਣੀ ਦੀ ਬਣਤਰ ਅਨੁਸਾਰ ਉਹਨਾਂ 5 ਸ਼ਲੋਕਾਂ ਅਤੇ ਅਗਲੇ ਸਾਰੇ ਜਿਤਨੇ ਸ਼ਲੋਕ ਨੇ ਮੈਲੇ 9ਵੇਂ ਦੇ, ਉਹਨਾਂ ਸਾਰਿਆਂ ਦੀ ਵਿਚਾਰ ਨੂੰ ਸਮਝਣ ਵਾਸਤੇ ਸਾਨੂੰ ਪਿੱਛੋਂ ਥੋੜ੍ਹੀ ਜਿਹੀ ਗੁਰੂ ਪਾਤਸ਼ਾਹ ਜੀ ਦੀ ਬਾਣੀ ਦੀ ਬਣਤਰ ਦੀ ਹੈਲਪ ਲੈਣੀ ਪਈ। ਸਾਡਾ ਹੀ ਉਹਦੇ 'ਚ ਭੱਲਾ ਵੀ ਅਸੀਂ ਬਾਣੀ ਨੂੰ ਜਿਤਨਾ ਖੋਜੀਏ। ਇਸ ਗੱਲ ਨੂੰ ਮੈਂ ਜਾਣ ਕੇ ਪਹਿਲਾਂ ਇਸ ਕਰਕੇ ਕਰਨਾ ਚਾਹੁੰਦਾ ਕਿ ਬਾਣੀ ਦੀ ਬਣਤਰ ਦੀ ਇਸ ਕਰਕੇ ਗੱਲ ਕੀਤੀ ਹੈ ਤਾਂ ਕਿ ਸਾਨੂੰ ਸਭ ਨੂੰ ਘਰ ਜਾ ਕੇ ਬਾਣੀ ਪੜ੍ਹ ਕੇ ਖੋਜ ਕਰਨ ਦੀ ਆਦਤ ਪੈ ਜਾਏ, ਤਾਂ ਕਿ ਸਾਨੂੰ ਸ਼ਬਦ ਵਿਚਾਰ ਘਰ ਆਪਣੇ ਆਪ ਕਰਨ ਦੀ ਆਦਤ ਪਵੇ ਕਿ ਪਿਛਲੇ ਸ਼ਬਦ ਮਜ਼ਮੂਨ ਵਿੱਚ ਲੜੀ ਵਿੱਚ ਕੀ ਕਹਿੰਦੇ ਨੇ, ਅਗਲੇ ਸ਼ਬਦ ਕੀ ਕਹਿੰਦੇ ਨੇ। ਇਹਦੇ ਨਾਲ ਸਾਨੂੰ ਟੋਪਿਕ ਠੀਕ ਠੀਕ ਸਮਝ ਪੈਣਾ ਸ਼ੁਰੂ ਹੋ ਜਾਂਦਾ ਹੈ। ਇਹਦੀ ਸਮਝ ਤਾਂ ਨਾ ਆਵੇ ਭਾਵੇਂ ਸਿਰਫ ਪੜ੍ਹੀ ਜਾਓ, ਅੱਗੇ ਨੇ ਕੰਮ ਆਉਣਾ, ਅੱਗੇ ਕਿਹੜਾ ਕਿੱਥੇ ਕਿਹਨੇ ਦੇਖਿਆ ਪਤਾ ਨਹੀਂ, ਪਰ ਐਟ ਪ੍ਰੈਜੈਂਟ ਤਾਂ ਅਸੀਂ ਫਸੇ ਹੋਏ ਹਾਂ। ਐਟ ਪ੍ਰੈਜੈਂਟ ਜਿਹੜੀ ਕੰਮ ਆ ਸਕਦੀ ਹੈ ਉਹਦੇ ਵਾਸਤੇ ਮਿਹਨਤ ਕਰਨੀ ਚਾਹੀਦੀ ਹੈ। ਸਾਨੂੰ ਚਾਹੀਦਾ ਅਸੀਂ ਸੰਗਤਾਂ 'ਚ ਉਤਸ਼ਾਹ ਦੇ ਨਾਲ ਇਸ ਤਰੀਕੇ ਨਾਲ ਪੇਸ਼ ਕਰੀਏ ਕਿ ਅਸੀਂ ਇਆਣੇ ਹਾਂ, ਅਸੀਂ ਇਆਣੇ ਹਾਂ, ਸਾਨੂੰ ਸਤਿਗੁਰ ਪਾਂਧਾ ਮਤ ਦੇ ਕੇ ਕਰੇਗਾ ਸਿਆਣੇ। ਅਤੇ ਅਸੀਂ ਜਿਸ ਤਰ੍ਹਾਂ ਨਿੱਕੇ ਬੱਚੇ ਨੂੰ ਕਹਿੰਦੇ ਹਾਂ ਕੋਈ ਗੱਲ ਨਹੀਂ ਪੜ੍ਹ ਲੈ ਤੂੰ ਪਾਸ ਹੋ ਜਾਏਗਾ, ਬਹੁਤ ਅੱਛਾ, ਡੋਂਟ ਵਰੀ, ਸਾਰੇ ਬੱਚੇ ਜਿਹੜੇ ਪੜ੍ਹਦੇ ਨੇ ਪਾਸ ਹੋ ਜਾਂਦੇ ਨੇ, ਤੂੰ ਪੜ੍ਹ ਤੂੰ ਪਾਸ ਹੋ ਜਾਏਗਾ, ਜੇ ਅਸੀਂ ਆਪਣੇ ਮਨ ਨੂੰ ਔਰ ਸਾਰੀ ਸੰਗਤ ਨੂੰ ਇਹ ਸਮਝਾਉਣਾ ਸ਼ੁਰੂ ਕਰੀਏ, ਬਹੁਤ ਹੀ ਮੁਸ਼ਕਲ ਨਹੀਂ ਜੇ, ਇਹ ਬਹੁਤ ਆਸਾਨ ਹੈ। ਸਿਰਫ ਟਾਈਮ ਕੱਢਣਾ, ਸਿਰਫ ਇਕਾਗਰਤਾ ਚਾਹੀਦੀ ਹੈ, ਸਿਰਫ ਇਹਨੂੰ ਵੈਲਿਊ ਇਹ ਦੇਣੀ ਹੈ ਕਿ ਮੇਰੇ ਜੀਵਨ ਦਾ ਬੜਾ ਕੀਮਤੀ ਕੰਮ ਹੈ। ਕਾਸ਼ ਰੋਜ਼ਮਰਾ ਦੀ ਜੀਵਨ ਵਿੱਚ ਵੈਲਿਊ ਦੇਣੀ ਸ਼ੁਰੂ ਕਰ ਦਈਏ ਕਿ ਮੈਂ ਬਾਣੀ ਖੋਜ ਕੇ ਪੜ੍ਹਨੀ ਹੈ। ਸੋ ਬਾਣੀ ਦੀ ਪਿਛਲੀ ਬਣਤਰ ਨੂੰ ਡਿਸਕਸ ਕੀਤਾ ਸੀ ਕਿ ਬਣਤਰ ਦੇ ਵਿੱਚ ਗੁਰੂ ਪਾਤਸ਼ਾਹ ਸਾਨੂੰ ਕੀ ਸਮਝਾ ਰਹੇ ਨੇ, ਤਾਂ ਉਹਦੇ 'ਚੋਂ ਸਾਨੂੰ ਕੁਝ ਨੁਕਤੇ ਲੱਭੇ ਸਨ ਕਿ ਗੁਰੂ ਪਾਤਸ਼ਾਹ ਇਸ ਸ਼ਲੋਕ ਵਾਰਾਂ ਅਤੇ ਵਧੀਕ ਦੀ ਲੜੀ ਵਾਰ ਜਿਹੜੀ ਵਿਆਖਿਆ ਚੱਲ ਰਹੀ ਹੈ, ਜਿਹੜੇ ਵਾਰਾਂ ਤੋਂ ਵੱਧ ਸਨ ਉਹ ਸਨ, ਪਰ ਵਾਰਾਂ ਤਾਂ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਨਹੀਂ ਸਨ। ਪਰ ਮੈਂ ਹੈਰਾਨ ਰਹਿ ਜਾਂਦਾ ਜਦੋਂ ਬਾਣੀ ਦੀ ਬਣਤਰ ਦੇ ਉੱਪਰ ਦੇਖਦਾ ਕਿ ਮੈਕਸੀਮਮ ਜਗ੍ਹਾ 'ਤੇ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਲਿਖਿਆ, ਲੇਕਿਨ ਜਿੱਥੇ ਨਵਾਂ ਸਿਰਲੇਖ ਸ਼ੁਰੂ ਹੁੰਦਾ ਉੱਥੇ ਪਤਾ ਲਿਖਿਆ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਭੰਗੁਰ ਪ੍ਰਸਾਦ, ਅਤੇ ਪੂਰੇ ਉਹ ਸਿਰਲੇਖ ਹੇਠਾਂ ਆ ਰਿਹਾ ਨਾ। ਪਰ ਜਿੱਥੇ ਉੱਤੇ ਭਗਤਾਂ ਦੀ ਬਾਣੀ ਲਿਖੀ ਹੁੰਦੀ ਹੈ ਸ਼ਲੋਕ ਕਬੀਰ ਜੀ ਕੇ, ਔਰ ਉਸ ਲੜੀ ਵਿੱਚ ਅਸੀਂ ਦੇਖਦੇ ਹਾਂ ਮਹਿਲਾ ਪਹਿਲਾ ਦੇ ਸ਼ਲੋਕ ਲਿਖੇ ਹੁੰਦੇ ਨੇ, ਉਸ ਲੜੀ 'ਚ ਦੇਖਦੇ ਹਾਂ ਮਹਿਲਾ 3 ਦੇ 5 ਦੇ ਸ਼ਲੋਕ ਲਿਖੇ ਹੁੰਦੇ ਨੇ, ਜਦਕਿ ਉੱਪਰ ਸਿਰਲੇਖ ਭਗਤਾਂ ਦੀ ਬਾਣੀ ਹੈ। ਇਹਦਾ ਮਤਲਬ ਸਾਨੂੰ ਆਪਣੀ ਬਾਣੀ ਖੋਜਣੀ ਹੈ, ਉਹਦੇ ਤੋਂ ਸੇਧ ਲੈਣੀ ਹੈ। ਸੋ ਅਸੀਂ ਪਹਿਲਾਂ ਸਮਝ ਚੁੱਕੇ ਹਾਂ ਕਿ ਸ਼ਲੋਕ ਵਾਰਾਂ ਅਤੇ ਵਧੀਕ ਦੇ ਪ੍ਰਕਰਨ ਵਿੱਚ ਗੁਰੂ ਨਾਨਕ ਪਾਤਸ਼ਾਹ ਇੱਕ ਮੁੰਦ ਜੋਬਨ ਬਾਲੀ ਇੱਕ ਨੌਜਵਾਨ ਇਸਤਰੀ ਦਾ ਇਲਿਊਜ਼ਨ ਬਣਾਉਂਦੇ ਨੇ ਕਿ ਜਿਹੜੀ ਨੌਜਵਾਨ ਹੁੰਦੀ ਹੈ ਉਸ ਦਾ ਸਰੀਰ ਤਾਂ ਪੂਰੀ ਤਰੀਕੇ ਨਾਲ ਤਿਆਰ ਹੈ ਵਿਆਹ ਵਾਸਤੇ ਵੀ ਅਤੇ ਹਰ ਕਿਸਮ ਦੇ ਦੁਨਿਆਵੀ ਕੰਮਾਂ ਵਾਸਤੇ, ਪਰ ਉਸਨੂੰ ਜੀਵਨ ਜਾਚ ਨਹੀਂ ਆਉਂਦੀ, ਉਸਨੂੰ ਅਕਲ ਨਹੀਂ ਹੈ, ਉਸਨੂੰ ਵਿਜ਼ਡਮ ਨਹੀਂ ਹੈ, ਉਹਨੂੰ ਸਿਆਣਫ ਨਹੀਂ ਹੈ। ਅਤੇ ਗੁਰੂ ਪਾਤਸ਼ਾਹ ਵਿਜ਼ਡਮ ਸਿਆਣਫ ਸਤਿਗੁਰ ਸਾਨੂੰ ਬਖਸ਼ਦੇ, ਸੱਚਾ ਗੁਰ ਬਖਸ਼ਦੇ ਨੇ, ਸੱਚੀ ਜੀਵਨ ਜਾਚ ਬਖਸ਼ਦੇ ਨੇ, ਵਿਧੀ ਸਮਝਾਉਂਦੇ ਨੇ। ਤਾਂ ਅਸੀਂ ਸਾਰੇ ਦੇ ਸਾਰੇ ਮੁੰਦ ਜੋਬਨ ਬਾਲੀ ਹਾਂ, ਇਹ ਸਮਝਾਇਆ ਕਿ ਆਪਣੇ ਹੰਕਾਰ ਦੇ ਮਾਣ 'ਚ ਜਿਵੇਂ ਨੌਜਵਾਨ ਇਸਤਰੀ ਆਪਣੇ ਸਰੀਰ ਦੇ ਸਾਰੇ ਅੰਗਾਂ ਦੇ ਮਾਣ ਵਿੱਚ ਆਪਣੀ ਸੱਸ ਸਾਹਮਣੇ ਲਿਫਣਾ ਨਹੀਂ ਚਾਹੁੰਦੀ, ਇਸ ਤਰ੍ਹਾਂ ਅਸੀਂ ਗਿਆਨ ਗੁਰੂ ਕੋਲੋਂ ਗਿਆਨ ਲੈਣਾ ਨਹੀਂ ਚਾਹੁੰਦੇ ਹਾਂ ਅਤੇ ਮੁੰਦ ਜੋਬਨ ਬਾਲੀ ਦੇ ਹੰਕਾਰ 'ਚ ਰਹਿੰਦੇ ਹਾਂ, ਗੁਰੂ ਨਾਨਕ ਪਾਤਸ਼ਾਹ ਨੇ ਸਮਝਾਇਆ। ਪਰ ਨਾਲ ਹੀ ਟਕੋਰ ਮਾਰ ਦਿੱਤੀ, ਹੀ ਰੀਲੀ ਵਾਲਡ ਕਿ ਇਹ ਨੌਜਵਾਨ ਇਸਤਰੀ ਵਾਂਗੂ ਇਹ ਇਨਸਾਨ, ਤੂੰ ਹੈ ਮੁੰਦ ਜੋਬਨ ਬਾਲੀ ਲੇਕਿਨ ਜਵਾਨੀ ਵੀ ਟਲ ਜਾਂਦੀ ਹੈ ਇੱਕ ਦਿਨ। ਗੁਰੂ ਪਾਤਸ਼ਾਹ ਮੈਲੇ 3 ਵਿੱਚ ਕਹਿੰਦੇ ਨੇ ਕਿ ਤੈਨੂੰ ਇਸ ਕਰਕੇ ਨਹੀਂ ਸਮਝਾ ਰਹੇ ਹਾਂ ਇਸ ਪ੍ਰਕਰਨ 'ਚ ਕਿ ਇਹ ਸਾਰਾ ਕੁਛ ਬੇਕਾਰ ਹੈ, ਮਤੇ ਤੂੰ ਤਿਆਗੀ ਫੱਕੜ ਹੋ ਕੇ ਕੋਨੇ 'ਤੇ ਬੈਠ ਜਾਏ, ਸਾਰਾ ਘਰ ਬਾਰ ਵੋਟੀ ਬੱਚੇ ਤਿਆਗ ਕੇ ਬ੍ਰਹਮਚਾਰੀ ਹੋ ਕੇ ਜੰਗਲ 'ਚ ਚਲਾ ਜਾਏ, ਗ੍ਰਸਤੀ ਜ਼ਰੂਰੀ ਹੈ ਲੇਕਿਨ ਗੁਰਮਤ ਅਨੁਸਾਰ ਜਿਹੜਾ ਸੱਚ ਦਾ ਪ੍ਰਚਾਰ ਕਰੇਗਾ ਉਹ ਗ੍ਰਸਤੀ ਹੋਏਗਾ, ਜੇ ਉਹ ਗ੍ਰਸਤੀ ਨਹੀਂ ਹੈ ਤਾਂ ਉਹਨੂੰ ਨਹੀਂ ਪਤਾ ਕਿ ਘਰ ਨੌਜਵਾਨ ਧੀ ਮਾਂ ਪਿਓ ਨਾਲ ਕਿਸ ਤਰ੍ਹਾਂ ਗੱਲ ਕਰਦੀ ਹੈ। ਨੌਜਵਾਨ ਧੀ ਜਦੋਂ ਕਾਲਜ ਜਾਂਦੀ ਹੈ ਉਸ ਦੇ ਉੱਤੇ ਪੀਅਰ ਪ੍ਰੈਸ਼ਰ ਹੁੰਦਾ ਹੈ, ਅਤੇ ਉਹ ਜਦੋਂ ਘਰ ਆ ਕੇ ਮਾਂ ਪਿਓ ਦੇ ਨਾਲ ਗੱਲ ਕਰਦੀ ਹੈ ਤਾਂ ਕਿਹੜੇ ਭਾਵ ਵਿਕਦੀ ਹੈ ਮਾਂ ਪਿਓ ਦੀ, ਉਸ ਬ੍ਰਹਮਚਾਰੀ ਨੂੰ ਨਹੀਂ ਪਤਾ, ਉਸ ਤਿਆਗੀ ਸੋ ਕਾਢ ਸੰਤ ਬਾਬਾ ਬ੍ਰਹਮ ਗਿਆਨੀ ਜੀ ਨੂੰ ਨਹੀਂ ਪਤਾ। ਜੋ ਇਨਸਾਨ ਗ੍ਰਸਥੀ ਹੈ ਮਾਂ ਪਿਓ ਭੈਣ ਭਰਾ ਵੋਟੀ ਬੱਚਿਆਂ ਦੇ ਨਾਲ ਰੋਜ਼ ਡੀਲ ਕਰਦਾ ਹੈ ਅਤੇ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਏ ਕੁਛ ਜਾ ਕੇ ਮਿਹਨਤ ਕਰਕੇ ਕਮਾ ਕੇ ਲਿਆਉਂਦਾ ਹੈ ਫਿਰ ਘਰ ਸਾਰਾ ਖਰਚਾ ਵੀ ਚਲਾਉਂਦਾ ਹੈ ਅਤੇ ਉਸ ਨੂੰ ਖਰਚੇ ਦੇ ਜਦੋਂ ਲਾਲੇ ਵੀ ਪੈਂਦੇ ਨੇ ਅਤੇ ਜਦੋਂ ਕਮਾਈਆਂ ਕਰਦਾ ਤਾਂ ਉਹਨਾਂ ਕਮਾਈਆਂ ਦੇ ਨਾਲ ਉਸ ਨੂੰ ਵੰਡ ਛਕਣਾ ਵੀ ਸਿੱਖਣਾ ਅਤੇ ਮਿਸਯੂਜ਼ ਵੀ ਨਹੀਂ ਕਰਨਾ ਜਦੋਂ ਐਸੀ ਗੇਮ ਦੇ ਵਿੱਚੋਂ ਜਿਹੜਾ ਇਨਸਾਨ ਨਿਕਲਦਾ ਨਾ ਦੈਟ ਇਜ਼ ਗੁਰਮਤ ਦਾ ਰੀਅਲ ਪ੍ਰਚਾਰਕ ਮਤ ਜਾਣੋ ਕਿ ਕੋਈ ਗੈਰ ਗ੍ਰਸਤੀ ਸਾਨੂੰ ਸਿੱਖੀ ਦਾ ਪ੍ਰਚਾਰ ਕਰ ਸਕਦਾ ਜੋ ਗ੍ਰਸਤੀ ਨਹੀਂ ਉਹ ਸਿੱਖੀ ਦਾ ਪ੍ਰਚਾਰ ਨਹੀਂ ਕਰ ਸਕਦਾ ਕਿਉਂਕਿ ਉਹ ਸਿੱਖੀ ਦੇ ਪਹਿਲੇ ਪਲੇਟਫਾਰਮ 'ਤੇ ਹਰ ਪਹਿਲੜੀ ਲਾਂ ਪ੍ਰਵਿਰਤੀ ਕਰਮ ਦ੍ਰਿੜਾਇਆ 'ਤੇ ਹੀ ਪੂਰਾ ਨਹੀਂ ਉਤਰਦਾ ਕਿਉਂਕਿ ਉਹ ਗ੍ਰਸਤੀ ਨੂੰ ਨਿੰਦ ਰਿਹਾ ਹੈ ਉਹ ਇਸਤਰੀ ਨੂੰ ਟੱਚ ਨਹੀਂ ਕਰਨਾ ਚਾਹੁੰਦਾ ਉਹ ਇਸਤਰੀ ਨੂੰ ਪੋਇਜ਼ਨ ਔਰ ਜ਼ਹਿਰ ਸਮਝਦਾ ਹੈ ਅਰਸਤੂ ਦੁਨੀਆ ਦਾ ਇੰਨਾ ਵੱਡਾ ਫਿਲਾਸਫਰ ਕਹਿੰਦਾ ਇਸਤਰੀ ਰੱਬ ਜੀ ਦੀ ਖੂਬਸੂਰਤ ਭੁੱਲ ਹੈ ਕਮਾਲ ਹੈ ਇਹ ਖੂਬਸੂਰਤ ਭੁੱਲ ਹੈ ਰੱਬ ਜੀ ਦੀ ਜਿਸ ਮਾਂ ਕੋਲੋਂ ਤੂੰ ਜੰਮਿਆ ਜਰਮਨ ਦਾ ਫਿਲਾਸਫਰ ਲਿਖਦਾ ਕਿ ਇਸਤਰੀ ਦੇ ਅੰਦਰ ਰੂਹ ਹੀ ਨਹੀਂ ਹੁੰਦੀ ਮੈਂ ਇਤਨੀ ਸਿਰਫ ਗੱਲ ਕਰਨਾ ਚਾਹੁੰਦਾ ਕਿ ਜੋ ਗ੍ਰਸਤੀ ਹੈ ਉਸਨੇ ਗ੍ਰਸਤ ਪੂਰਾ ਅਪਣਾਉਣਾ ਔਰ ਅੱਜ ਸਾਰੀ ਦੁਨੀਆ ਗ੍ਰਸਤ ਨੂੰ ਐਕਸੈਪਟ ਕਰ ਰਹੀ ਹੈ ਗ੍ਰਸਤ ਸਾਨੂੰ ਪ੍ਰਵਾਨ ਹੈ ਹੀ ਹੈ ਸਿੱਖੀ 'ਚ ਗ੍ਰਸਤ ਹਰ ਇਨਸਾਨ ਦੀ ਨੀਡ ਹੈ ਹੁਣ ਅਸੀਂ ਉੱਥੋਂ ਇਹ ਸਮਝਿਆ ਸੀ ਕਿ ਤਿਆਗਣਾ ਨਹੀਂ ਅਭਿਆਗਤ ਇਹਨਾਂ ਆਖੀਆਂ ਜਿਨ ਕੇ ਮਨ ਮੈਂ ਭਰਮ ਜਿਨ੍ਹਾਂ ਨੂੰ ਡਾਊਟ ਤੋਖਲੇ ਵਹਿਮ ਨੇ ਭੁਲੇਖੇ ਨੇ ਇਗਨੋਰੈਂਟ ਨੇ ਸੱਚ ਸਮਝ ਨਹੀਂ ਹੈ ਉਹਨਾਂ ਨੂੰ ਅਭਿਆਗਤ ਨਹੀਂ ਕਹਿੰਦੇ ਨੇ ਅਭਿਆਗਤ ਉਹਨੂੰ ਕਹਿੰਦੇ ਨੇ ਜਿਹੜਾ ਗ੍ਰਸਤੀ ਵਿੱਚ ਰਹਿ ਕੇ ਉਦਾਸ ਹੁੰਦਾ ਹੈ ਜਿਹੜਾ ਗ੍ਰਸਤੀ ਵਿੱਚ ਹੈ ਔਰ ਇਹ ਸਾਰੀਆਂ ਜਿਤਨੀਆਂ ਮਾਇਆ ਦੀਆਂ ਚੀਜ਼ਾਂ ਨੇ ਇਹਨਾਂ ਸਾਰੀਆਂ ਨੂੰ ਹੰਡਾਉਂਦਿਆਂ ਇਹਦੇ ਵਿੱਚ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਣੇ ਵਾਂਗੂ ਇਹਦੇ 'ਚੋਂ ਨਿਰਲੇਪ ਵੀ ਰਹਿੰਦਾ ਜਿਹੜਾ ਇਸ ਅੰਜਨ ਕਹਿੰਦੇ ਨੇ ਮਾਇਆ ਔਰ ਨਿਰਅੰਜਨ ਜਿਹੜਾ ਅੰਜਨ ਦੇ ਵਿੱਚ ਰਹਿ ਕੇ ਨਿਰੰਜਨ ਰਹਿੰਦਾ ਜਿਹੜਾ ਚਿੱਕੜ ਵਿੱਚ ਰਹਿ ਕੇ ਕਮਲ ਵਾਂਗੂ ਉੱਪਰ ਰਹਿੰਦਾ ਹੀ ਇਜ਼ ਦਾ ਰੀਅਲ ਪਰਸਨ ਦੂਜਾ ਤਾਂ ਡਰਪੋਕ ਹੈ ਦੂਜਾ ਤਾਂ ਛੱਡ ਛਡਾ ਕੇ ਜੰਗਲ ਚਲਾ ਗਿਆ ਦੂਜਾ ਜੇ ਜੰਗਲ ਨਹੀਂ ਵੀ ਗਿਆ ਤਾਂ ਵੋਟੀ ਕੋਲੋਂ ਡਰਦਾ ਇਸਤਰੀ ਸੇ ਡਰਤਾ ਹੈ ਇਸਤਰੀ ਕੋ ਹਾਥ ਨਾ ਲਗਾਓ ਇਸਤਰੀ ਕੋ ਦੇਖੋ ਨਹੀਂ ਸਾਡੇ ਵਿੱਚ ਬੜੀਆਂ ਪੁਰਾਣੀਆਂ ਗੱਲਾਂ ਮਸ਼ਹੂਰ ਨੇ ਜੀ ਜਦੋਂ ਕੀਰਤਨ ਕਰਦੇ ਸੀ ਇਸਤਰੀਆਂ ਨੂੰ ਤਾਂ ਸਾਹਮਣੇ ਆਉਣ ਹੀ ਨਹੀਂ ਸੀ ਦਿੰਦੇ ਵਿਚਕਾਰ ਕੱਪੜਾ ਲਗਾ ਦਿੰਦੇ ਸੀ ਇਹ ਸਾਰੇ ਜਿਹੜੇ ਭੁਲੇਖੇ ਸਾਨੂੰ ਪਾਏ ਗਏ ਨੇ ਨਾ ਗੁਰੂ ਪਾਤਸ਼ਾਹ ਸਾਰੀ ਦੁਨੀਆ 'ਚ ਪਹਿਲ ਕਰਦੇ ਨੇ ਗੁਰੂ ਨਾਨਕ ਪਾਤਸ਼ਾਹ ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ ਉਸ ਇਸਤਰੀ ਨੂੰ ਭੈੜਾ ਕਹਿੰਦੇ ਹੋ ਇਹ ਸੰਤ ਮਹਾਤਮਾਓ ਜੇ ਇਸਤਰੀ ਭੈੜੀ ਹੈ ਤਾਂ ਤੁਸੀਂ ਜੰਮਣਾ ਹੀ ਨਹੀਂ ਸੀ ਪਰ ਜੇ ਇਸਤਰੀ ਭੈੜੀ ਹੈ ਅਤੇ ਪੋਇਜ਼ਨ ਹੈ ਅਤੇ ਕਾਮ ਉਪਜਾਊ ਹੈ ਤੁਸੀਂ ਪੈਦਾ ਹੀ ਨਹੀਂ ਸੀ ਹੋਣਾ ਜੇ ਤੁਹਾਡੀ ਮਾਂ ਨਾ ਹੁੰਦੀ ਮੈਂ ਸਾਂਝ ਕਰ ਰਿਹਾ ਕਿ ਗੁਰਮਤ ਦੀ ਗੱਲ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਲ ਸਾਰੀ ਦੁਨੀਆ ਵਾਸਤੇ ਫਸਟ ਮਾਈਲ ਸਟੋਨ ਬਣ ਸਕਦੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਧਾਰਮਿਕ ਖੇਤਰ ਵਿੱਚ ਸਭ ਤੋਂ ਪਹਿਲਾਂ ਟਿਕਾ ਕੇ ਕਿਹਾ ਕਿ ਇਸਤਰੀ ਨੂੰ ਬਰਾਬਰਤਾ ਦਿੱਤੀ ਜਾਏ ਇਸਤਰੀ ਨੂੰ ਉੱਚਿਆਂ ਚੁੱਕਿਆ ਜਾਏ ਇਸਤਰੀ ਨੂੰ ਪਿਆਰ ਅਤੇ ਸਤਿਕਾਰ ਦਿੱਤਾ ਜਾਏ ਕਿਉਂਕਿ ਇਸਤਰੀ ਮਾਂ ਹੈ ਇਸਤਰੀ ਭੈਣ ਹੈ ਇਸਤਰੀ ਬੇਟੀ ਹੈ ਇਸਤਰੀ ਪਤਨੀ ਹੈ ਇਸਤਰੀ ਸਾਰੇ ਦੇਸ਼ ਦੀ ਹੀ ਜਨਨੀ ਹੈ ਇਹ ਮੈਸੇਜ ਗੁਰੂ ਨਾਨਕ ਪਾਤਸ਼ਾਹ ਦਾ ਬਾਕੀ ਰੱਬ ਜੀ ਜਾਣਨ ਕਿ ਲੋਕਾਂ ਨੇ ਮਰਦ ਰਾਜ ਵਿੱਚ ਇਸਤਰੀ ਨੂੰ ਕਿਸ ਤਰੀਕੇ ਦੇ ਨਾਲ ਦਬਾ ਕੇ ਕੋਰਨਰ ਕੀਤਾ ਧਾਰਮਿਕ ਖੇਤਰ ਵਿੱਚ ਹੀ ਨਹੀਂ ਸੋਸ਼ਲ ਸਰਕਲ ਵਿੱਚ ਵੀ ਅੱਜ ਦੀ ਦੁਨੀਆ ਵਿੱਚ ਇਹ ਬੋਲੀ ਬਣ ਗਈ ਹੈ ਕਿ ਕੋਈ ਇਨਸਾਨ ਅਗਰ ਧਾਰਮਿਕ ਹੈ ਸਪਿਰਿਚੁਅਲ ਹੈ ਤਾਂ ਉਹਦੀ ਨਿਸ਼ਾਨੀ ਹੈ ਉਸ ਦਾ ਇਸਤਰੀ ਜ਼ਾਤ ਨਾਲ ਕੋਮਲ ਵਤੀਰਾ ਜੇ ਕੋਮਲ ਵਤੀਰਾ ਨਹੀਂ ਤਾਂ ਦਿਖਾਵੇ ਦਾ ਬ੍ਰਹਮਚਾਰੀ ਬ੍ਰਹਮ ਗਿਆਨੀ ਬਣਿਆ ਹੋਇਆ ਅੱਖਾਂ 'ਚ ਸੂਤਕ ਪਿਆ ਹੋਇਆ ਦਿਮਾਗ 'ਚ ਸੂਤਕ ਕਿਧਰੇ ਪਿਆ ਹੋਇਆ ਸੋ ਗੁਰੂ ਪਾਤਸ਼ਾਹ ਮਹਿਲਾ ਤੀਜਾ ਦੇ ਸ਼ਲੋਕ ਰਾਹੀਂ ਸਾਨੂੰ ਸਮਝਾਉਂਦੇ ਨੇ ਛੱਡਣਾ ਵੀ ਕੁਛ ਨਹੀਂ ਅਭਿਆਗਤ ਇਹਨਾਂ ਆਖੀਆਂ ਜਿਨ ਕੇ ਮਨ ਮੈਂ ਭਰਮ ਜਿਨ੍ਹਾਂ ਦਾ ਭਰਮ ਦੂਰ ਗਿਆ ਉਹਨੇ ਕੁਛ ਨਹੀਂ ਛੱਡਣਾ ਉਹ ਸਭ ਕੁਛ ਜਾਗ ਕੇ ਵਰਤੇਗਾ ਇਸ ਤੋਂ ਬਾਅਦ ਕਰਦੇ ਕਰਦੇ ਆਸਤਾ ਆਸਤਾ ਅਸੀਂ ਪਹੁੰਚੇ ਸਾਂ ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ਲੋਕ ਮਹਿਲਾ ਪੰਜਵਾਂ ਰੱਤੇ ਸਈ ਜੇ ਮੁੱਖ ਨਾ ਮੁੜਨ ਜਿੰਨੀ ਸਿੰਜਾਤਾ ਸਾਈਂ ਝੜ ਝੜ ਪਾਉਂਦੇ ਕੱਚੇ ਬਿਰਹੀ ਜਿੰਨਾ ਕਾਰ ਨਾ ਆਈ ਜਿਨ੍ਹਾਂ ਨੂੰ ਜੀਵਨ ਦੀ ਕਾਰ ਸਮਝ ਨਹੀਂ ਆਈ ਅਤੇ ਜੀਵਨ ਦੀ ਕਾਰ ਕਿਹਨਾਂ ਨੂੰ ਸਮਝ ਆਈ ਜੇ ਗੁਰ ਕੀ ਮਤ ਜੀਏ ਜੇ ਗੁਰੂ ਦੀ ਮਤ ਅਨੁਸਾਰ ਜੀਏ ਕਾਰ ਆਈ ਜੀਵਨ ਜਾਤ ਸਮਝ ਆਈ ਹੁਣ ਜੀਵਨ ਜਾਤ ਸਮਝ ਆਉਣ ਤੋਂ ਬਾਅਦ ਪਤਾ ਲੱਗਾ ਕਿ ਇਹ ਜਿਹੜਾ ਸਰੀਰ ਹੈ ਇਹ ਜਦੋਂ ਜਵਾਨ ਹੁੰਦਾ ਤਾਂ ਇਹਦੇ ਅੰਦਰ हारमोनल चेंज होंदी है मैडिकल साइंस की लैंग्वेज, तो ये अंदर काम उपजाऊ शक्ति वध जाती है। काम उपजाऊ शक्ति दे नाल नित पल पल इहदा मन तन भंग होंदा है। पर जे इसे शक्ति नूं इह चैनल कर लवे, जिहड़ी काम शक्ति दे नाल मन तन भंग होंदे ने इसे नूं मित्र बनाना है, अदरवाइज ये दुर्जन बन जाता है। जिस तरह पानी दुर्जन बन गया, बिजली दुर्जन बन गई, जे ये असी इंसुलेशन ला के तारा नहीं लाइया हुई, ये दुर्जन बन गई, साड़ी जान का वैरी बन गई। इस तरह ही कामादिक जितने भी हल्ले ने साडे वास्ते दुश्मन बन जाते हैं। इन्हां नूं मित्र बनाने वास्ते सच दे गुणा दे मित्रां दी सांझ करनी चाहिए है, ते वो है सच दा सफल मारू ए राग गाते रहना चाहिए है। मीनस मन हर वेले उस पासे लगा रहे, उसी लयबद्धता च लगा रहे, उसे राग अलापदा रहे सच दा, मैं सच्चा जीवन ही जीना है, सोच मंडल चेता शक्ति विच हर वेले। ते कल तक असी ये समझ चुके हैं गुण की होंदा, गोबिंद की होंदा, गायो नहीं, ये सारियां गल्लां तो असी अगे अज टुरदे हां। गुरु पातशाह सानू समझा चुके ने कि गुण गोबिंद गायो नहीं, किनू कह रहे ने, मन नू। ओ मेरे मन गायो नहीं डज नॉट मीन के पास्ट, गायो नहीं मीन गांदा नहीं है, सच नाल जुड़दा नहीं है। एक मैं श्लोक पढ़ रहा सी, उस श्लोक विच गुरु साहब कहंदे ने अगा कूतरांग पिछा फेर ना मोड़ना, अगे चलना पिछे की मुड़ना, पिछे की तकना। पीपल से असी जदों पिंडी पाकिस्तान होंगे सी असी बड़े शाह होंगे सी, जे तुसी हुण शाह नहीं हो ते तुहाडे पुराने पिंडी अंदर शाह दा हुण असी की करिए, नो यूज। पता है साढ़े दादा जी बड़ा पाठ करते सी, सवेरे नंगे पैर गुरुद्वारे जाते सन। अच्छा हुण तुसी की कर रहे हो, जे तुसी हुण शराब पींदे हो, तुसी हुण डांस करते हो, तुसी दिखावे दा दाज लैंदे और देंदे हो, तुहाडे दादा जी दे नंगे पैर जाण दा की करिए। सर्टिफिकेट तुहानू देईए कि तुसी बहुत गुरमुख पोतरे हो क्योंकि तुसी अज शराब पींदे हो। दादा जी की करदे सी, तां अंग्रेज राइटर लिखदा है, इट डजंट मैटर वट यू वर इन द पास्ट, तुम पुराने समय में क्या थे डजंट मैटर, इट मैटर्स वट यू आर हैडिंग फॉर, तुसी की बनन जा रहे हो। तो की बनन बारे कहंदे ने, ओए मेरे मन गुण गोबिंद गायो नहीं, जन्म अकारथ कीन। असी कल अकारथ तक पहुँचे सा, अक दे अर्थ, कहते मेरे ना पैसे ना अर्थ नहीं लग रहे, ठीक अर्थ नहीं लग रहे, ऐ मैं जिहड़ी पढ़ाई कीती है ठीक अर्थ नहीं लग रही, ऐ चंगे अर्थ नहीं लग रहा पैसा, इंज कहते हैं ना, ऐ ठीक अर्थ नहीं लग रहा मकान बना रहे हैं, पर एवं बेकार पैसा लग रहा। गुरु पातशाह कहते ने जन्म अकारथ कीन, अक दे अर्थ, पॉइजनस चीज़ों के अर्थ लगा के तू अपना जीवन जाया कर रहा। मेरे मन प्रेजेंट टेंस च गल चल रही है, पास्ट टेंस की नहीं है, जे पास्ट टेंस की नहीं है प्रेजेंट टेंस की है, तो ये मरण वाले डेड बॉडी वास्ते भी नहीं है। फॉर एग्जाम्पल असी शब्द पढ़िया सी, सब किछ जीवत को व्यवहार जे पिया प्रफुल्लत, मात पिता भाई सुत बंधप अर्फुन ग्रह की नार, तन ते प्राण होत जब न्यारे टेरत प्रेत पुकार। जदों इस तन दे प्राण न्यारे होंदे ने तो सारे घर वाले टेरत प्रेत पुकारन लग पैंदे ने। तो मैं घर बैठा अपने सारे परिवार वालों कह रहा सी, ए डेड बॉडी नू कह रहे हैं, देख सब कि जीवत को बिहार, मात पिता कोई काम नहीं आता, देख तू कला रह गया, हूँ तेरे प्राण निकल गए ना, देखी हूँ तेनू प्रेत प्रेत कहणगे। डेड बॉडी तो सुनते नहीं, मैनू कह रहे हैं, अज वास्ते कह रहे हैं, हुने वास्ते कह रहे ने, जाग पै, गैट अप, थिंक अबाउट वट यू आर डूइंग। हाँ जी मैला नौवा डेड बॉडी नू सुनाण वास्ते नहीं है, मृतक प्राणी दे प्रथाएं नहीं है। जदों भी साढ़े घर विआह शादी होवे तां ते इहदी पर विचार हो ही नहीं सकती, पर जदों कोई चलाना कर जाए उस वेले जदों विचार होंदी है तां कहंदे आ इस बाणी दा जितना भी महत्व है मृतक प्राणी नू बख्शना, जिहड़े बैठने इहनां नू ते लैण दी लोड़ नहीं है, जिहड़ा मर गया वह जदों जींदा सी इहनां च ही बैठा सी, उह नहीं सी लैंदा, हुण दे दिओ उहनू। मृतक नू नहीं सुनाने आ, दरअसल मृतक प्राणी दी प्रथाएं जदों रल के बहंदे आ ना तो सानू सुनाण वास्ते है, अब की बार बख्श बंदे को बौ ना पौजल फेरा, सानू सुनाण वास्ते है, नरू मरे नर काम नावे पशु मरे दसकाज सवारे। दैट मीनस बाणी प्रेजेंट टेंस वास्ते मनुखा नू अज सुनाण वास्ते है। मेरे मन तू गुण गोबिंद नहीं गाँदा, असी समझ रहे सा गोबिंद गुण गावो, शब्द पढ़ते रहते हैं, बहुत वारी पढ़िया, भजो गोबिंद भूल मत जाओ, ਤਾਂ ਅਸੀਂ ਕੀ ਵਾਜੇ ਅਤੇ ਫਿਰ ਉੱਥੇ ਗੋਬਿੰਦ 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 ਕਰਨ ਲੱਗ ਪਾਂਗੇ। ਪਰ ਭਜੋ ਗੋਬਿੰਦ ਭੁੱਲ ਮਤ ਜਾਓ, ਗੋਬਿੰਦ ਕਬੀਰ ਸਾਹਿਬ ਦਾ ਸ਼ਬਦ ਹੈ, ਗੁਰੂ ਗੋਬਿੰਦ ਸਿੰਘ ਜੀ ਪ੍ਰਥਾਏ ਨਹੀਂ ਹੈ। ਗੋਬਿੰਦ ਦਾ ਮਤਲਬ ਹੁੰਦਾ ਹੈ ਗੋ ਮੈਨੇ ਧਰਤੀ, ਬਿੰਦ ਮੈਨੇ ਆਪਣੇ ਇਸ ਸਰੀਰ ਤੋਂ ਲੱਭ ਲੈਣ ਦੀ ਕਿਰਿਆ, ਆਪਣੇ ਇਸ ਅੰਤਰਾਤਮੇ ਤੋਂ ਰੱਬ ਜੀ ਨੂੰ ਕਰਤੇ ਨੂੰ ਲੱਭਣਾ, ਇਹ ਗੁਰਮਤ ਦਾ ਗੋਬਿੰਦ ਦਾ ਮੀਨਿੰਗ ਹੈ। ਭਜੋ, ਭਜ ਹੁੰਦਾ ਖਾਣਾ, ਨਿੱਕਾ ਨਿੱਕਾ ਕਰਕੇ ਭੋਜਨ, ਭੱਜਣਾ, ਭੱਜਣਾ ਡਜ਼ ਨੋਟ ਮੀਨ ਦੌੜਨਾ, ਭੱਜਣਾ ਮੀਨਸ ਸੇਵਨ ਕਰਨਾ। ਭਜੋ ਗੋਬਿੰਦ ਭੁੱਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾਓ, ਲਾਓ ਕੀ ਹੁੰਦਾ ਫਾਇਦਾ ਬੈਨੀਫਿਟ, ਮਨੁੱਖਾ ਜਨਮ ਦਾ ਬੈਨੀਫਿਟ ਹੈ ਕਿ ਤੂੰ ਆਪਣੇ ਅੰਤਰਾਤਮੇ ਦੀ ਖੋਜ ਕਰ ਸਕਦਾ ਹੈ, ਇਹ ਮਨੁੱਖਾ ਜਨਮ ਦਾ ਬੈਨੀਫਿਟ ਹੈ, ਮਾਨਸ ਜਨਮ ਕਾ ਇਹੀ ਲਾਓ। ਪਰ ਜਿਹੜਾ ਪਸ਼ੂ ਹੈ, ਪਸ਼ੂ ਔਰ ਇਨਸਾਨਾਂ ਵਿੱਚ ਅਤੇ ਪੰਛੀਆਂ ਅਤੇ ਇਨਸਾਨਾਂ ਵਿੱਚ ਬਸ ਇਤਨਾ ਹੀ ਫਰਕ ਹੈ ਕਿ ਉਹ ਆਪਣੇ ਅੰਤਰ ਆਤਮੇ ਅੰਦਰ ਜਾ ਨਹੀਂ ਸਕਦੇ ਨੇ। ਗੋ ਅੰਦਰ, ਬਿੰਦ ਅੰਦਰ, ਰੱਬ ਜੀ ਨੂੰ ਖੋਜਣ ਬਾਰੇ ਜਾ ਨਹੀਂ ਸਕਦੇ ਨੇ ਕਿਉਂਕਿ ਉਹਨਾਂ ਕੋਲ ਇਤਨਾ ਦਿਮਾਗ ਨਹੀਂ ਹੈ, ਕਿਉਂਕਿ ਉਹਨਾਂ ਵਾਸਤੇ ਕੋਈ ਗੁਰ ਉਹਨਾਂ ਨੂੰ ਸਮਝਾਉਣ ਵਾਲੀ ਬੋਲੀ ਵਾਲਾ ਗੁਰੂ ਨਹੀਂ ਹੈ। ਇਹ ਇਨਸਾਨ, ਤੈਨੂੰ ਵਿਜ਼ਡਮ ਦਿੱਤੀ ਗਈ ਹੈ, ਤੂੰ ਮਨੁੱਖਾ ਜਨਮ, ਤੈਨੂੰ ਪੂਰਾ ਬ੍ਰੇਨ ਦਿੱਤਾ ਗਿਆ, ਹਰ ਇਨਸਾਨ ਕੋਲ ਪੂਰਾ ਬ੍ਰੇਨ ਹੈ, ਕੋਈ ਨਾ ਕੋ ਮੂਰਖ ਨਾ ਕੋ ਸਿਆਣਾ। ਮਤੇ ਸੋਚਣਾ ਕਿ ਕੋਈ ਗੁਰਮੁਖ ਹੁੰਦਾ, ਕੋਈ ਮੂਰਖ ਹੁੰਦਾ, ਕੋਈ ਕੋਈ ਜ਼ਿਆਦਾ ਇੰਟੈਲੀਜੈਂਟ ਹੁੰਦਾ, ਕੋਈ ਕੁਛ ਹੁੰਦਾ, ਨਹੀਂ, ਸਾਰੇ ਦੇ ਸਾਰੇ ਪ੍ਰਾਪਤ ਕਰ ਸਕਦੇ ਨੇ, ਸਾਰੇ ਇਕੁਅਲ ਬੀਜ ਨੇ। ਹੁਣ ਕਹਿੰਦੇ ਨੇ ਮਾਨਸ ਜਨਮ ਕਾ ਇਹ ਹੀ ਲਾਓ, ਪਸ਼ੂ ਪੰਛੀ ਸੋਚ ਨਹੀਂ ਸਕਦੇ ਨੇ, ਤੂੰ ਸੋਚ ਸਕਦਾ, ਇਸ ਕਰਕੇ ਆਪਣੇ ਹਿਰਦੇ ਦੇ ਅੰਤਰ ਆਤਮੇ ਅੰਦਰ ਜਾ, ਰੱਬ ਜੀ ਨੂੰ ਲੱਭ। ਭਜੋ ਗੋਬਿੰਦ ਭੁੱਲ ਮਤ ਜਾਓ, ਇਹ ਨਾ ਭੁੱਲੋ ਕਿ ਯੂ ਕੈਨ ਗੋ ਇਨਸਾਈਡ, ਇਟਸ ਵੈਰੀ ਈਜ਼ੀ ਫੋਰ ਯੂ, ਯੂ ਡੋਂਟ ਹੈਵ ਟੂ ਟਰੈਵਲ, ਡੋਂਟ ਹੈਵ ਟੂ ਹੈਵ ਐਨੀ ਕਾਇੰਡ ਆਫ ਟਰਾਂਸਪੋਰਟ ਵਿਦ ਯੂ, ਯੂ ਡੋਂਟ ਰਿਕੁਆਇਰ ਐਨੀ ਪੈਟਰੋਲ ਔਰ ਡੀਜ਼ਲ, ਐਂਡ ਯੂ ਡੋਂਟ ਰਿਕੁਆਇਰ ਐਨੀ ਟਾਈਮ, ਯੂ ਡੋਂਟ ਹੈਵ ਟੂ ਵਾਕ ਈਵਨ, ਸਿੰਪਲੀ ਅੰਦਰ ਹੋ ਜਾ, ਬਸ ਇੰਟਰੋਵਰਲਡ ਹੋ ਜਾ, ਐਕਸਟਰੋਵਰਲਡਲੀ ਦੇ ਬਦਲੇ ਇੰਟਰੋਵਰਲਡ ਹੋ ਜਾ। ਇੰਟਰੋਵਰਡ ਜੇ ਤੂੰ ਅਕਲ ਲਤੀਫ, ਕਾਲੇ ਲਿਖਣਾ ਲੇਖ ਆਪ ਨੜੇ, ਗਿਰਵਾਨ ਮੈਂ ਸਿਰਨੀਵਾਂ ਕਰ ਵੇਖ। ਹੁਣ ਇਸ ਤੋਂ ਅੱਗੇ ਅਸੀਂ ਚੱਲਦੇ ਹਾਂ ਕਿ ਅਵਗੁਣ ਦੂਰ ਕਰਨ ਵਾਸਤੇ ਅੰਦਰ ਜਦੋਂ ਜਾਂਦਾ ਇਨਸਾਨ ਤਾਂ ਉਹਦੇ ਅਵਗੁਣ ਛੁੱਟ ਜਾਂਦੇ ਨੇ। ਵਾਹ, ਇਨਸਾਨ ਸਿਰਫ ਅੰਦਰ ਹੀ ਨਹੀਂ ਜਾਣਾ ਚਾਹੁੰਦਾ, ਅੰਦਰ ਨਾ ਜਾਣ ਦੇ ਕਾਰਨ ਇਹਦੇ ਅਵਗੁਣ ਛੁੱਟਦੇ ਨਹੀਂ ਨੇ। ਜੇ ਅੰਦਰ ਚਲਾ ਜਾਏ ਤਾਂ ਅੰਦਰ ਜਾਣ ਸਾਰ ਕੀ ਹੁੰਦਾ? ਬੜਾ ਸਿੰਪਲ ਸ਼ਬਦ ਹੈ, ਮਨ ਤੂੰ ਜੋਤ ਸਰੂਪ ਹੈ। ਆਪਣਾ ਮੂਲ ਪਛਾਣ, ਆਪਣਾ ਜਦੋਂ ਤੂੰ ਮੂਲ ਪਛਾਣਿਆ ਮੈਂ ਕੌਣ ਹਾਂ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਗੁਰੂ ਦੀ ਮੱਤ ਦੇ ਨਾਲ ਰੰਗ ਮਾਣ ਐਸ਼ ਕਰ। ਜਦੋਂ ਇਹ ਸਮਝ ਆਉਂਦੀ ਹੈ ਮਨੁੱਖ ਅੰਦਰ ਜਾਂਦਾ ਹੀ ਹੈ, ਆਟੋਮੈਟਿਕਲੀ ਬਿਲਕੁਲ ਇੱਕਦਮ ਹੀ ਹਨੇਰੀ ਤੂਫਾਨ ਵਾਂਗੂ ਦੁਚਿੱਤੇ ਕੀ ਦੋਈ ਥੂਨ ਗਿਰਾਨੀ ਵਾਲੀ ਛੱਤ ਇੱਕਦਮ ਉੜ ਜਾਂਦੀ ਹੈ, ਇੱਕਦਮ ਖੋਲ ਕਪਟ ਗੁਰ ਮੇਲਿਆ ਹੋ ਜਾਂਦਾ ਹੈ, ਤਾਂ ਮਨੁੱਖ ਨੂੰ ਸਮਝ ਆ ਜਾਂਦੀ, ਮਨੁੱਖ ਕੋਲੋਂ ਅਵਗੁਣ ਡਰੋਪ ਹੋ ਜਾਂਦੇ ਨੇ, ਅਵਗੁਣ ਛੱਡਣੇ ਨਹੀਂ ਪੈਂਦੇ ਨੇ, ਅਵਗੁਣ ਡਰੋਪ ਹੋ ਜਾਂਦੇ ਨੇ। ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਧਿਆਇਆ ਓਨੀ ਮੰਦੇ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ, ਓਨੀ ਦੁਨੀਆ ਤੋੜੇ ਬੰਧਨ ਆਪੇ ਟੁੱਟ ਜਾਂਦੇ ਨੇ, ਤੋੜਨੇ ਨਹੀਂ ਪੈਂਦੇ ਨੇ। ਅਤੇ ਕਿਹੜੀ ਦੁਨੀਆ ਨਾਲ ਬੰਧਨ ਤੋੜਨੇ ਪੈਂਦੇ ਨੇ? ਜਿਹਨਾਂ ਨਾਲ ਬੈਠ ਕੇ ਖੇਲ ਖੇਲ ਕੇ, ਤਾਸ਼ ਖੇਲ ਖੇਲ ਕੇ ਆਫਿਸ ਦੀ ਕੋਈ ਡੀਲ ਲੈਣੀ ਹੈ, ਜਿਹਨਾਂ ਨਾਲ ਸ਼ਰਾਬ ਗਲਾਸ ਖੜਕਾ ਖੜਕਾ ਕੇ ਕੋਈ ਰਿਸ਼ਤਾ ਲੈਣਾ ਹੈ, ਜਿਹਨਾਂ ਦੇ ਨਾਲ ਕੁਝ ਗਲਾਸ ਖੜਕਾ ਕੇ ਕੋਈ ਮਿਨਿਸਟਰਾਂ ਕੋਲੋਂ ਠੇਕੇ ਲੈਣੇ ਨੇ, ਉਹਨਾਂ ਦੁਨੀਆ ਤੋੜੇ ਬੰਧਨ ਹੋ ਜਾਂਦਾ ਹੈ। ਸੋ ਸਿੰਪਲ ਹੋ ਜਾਂਦਾ, ਉਹਦਾ ਜੀਵਨ ਹੀ ਐਸਾ ਬਣ ਜਾਂਦਾ ਨਾ, ਲੋਕ ਆਪੇ ਹੀ ਕਹਿੰਦੇ ਨੇ ਯਾਰ ਉਹਦੇ ਨਾਲ ਕੀ ਬੈਠੀ, ਉਹ ਪੀਂਦਾ ਤਾਂ ਹੈ ਹੀ ਨਹੀਂ ਹੈ, ਯਾਰ ਉਹਦੇ ਨਾਲ ਕੀ ਬੈਠੀ, ਉਹ ਤਾਂ ਵਕਤ ਸਿਰ ਸੌਂ ਜਾਂਦਾ, ਸਵੇਰੇ ਉੱਠਦਾ, ਉਹ ਤਾਂ ਰਾਤੀ 12-1-2 ਵਜੇ ਤੱਕ ਡਾਂਸ ਕਰਨ ਨੂੰ ਤਿਆਰ ਹੀ ਨਹੀਂ, ਲੋਕ ਆਪੇ ਤੁਹਾਡਾ ਖੈੜਾ ਛੱਡ ਜਾਂਦੇ ਨੇ। ਦੁਨੀਆ ਤੋੜੇ ਬੰਧਨਾ, ਬੰਧਨ ਟੁੱਟ ਗਏ, ਤੋੜਨੇ ਨਹੀਂ ਪੈਂਦੇ ਨੇ, ਟੁੱਟ ਜਾਂਦੇ ਨੇ, ਅਵਗੁਣ ਛੁੱਟ ਜਾਂਦੇ ਨੇ, ਪਰ ਲੋਕ ਅਵਗੁਣ ਛੋੜਦੇ ਨਹੀਂ ਨੇ, ਅਵਗੁਣਾਂ ਦਾ ਸਵਾਦ ਲੈਂਦੇ ਰਹਿੰਦੇ ਨੇ ਕਿਉਂਕਿ ਅੰਦਰ ਨਹੀਂ ਗਏ, ਅੰਦਰ ਜਾਣਾ ਹੈ, ਛੁੱਟ ਜਾਣਗੇ। ਲੋਕ ਅਵਗੁਣਾਂ ਕੀ ਬੰਨੈ ਗੰਠੜੀ, ਗੁਣ ਨਾ ਵਿਹਾਜੈ ਕੋਈ, ਗੁਣ ਕੋਈ ਵਿਹਾਜਨ ਨੂੰ ਤਿਆਰ ਨਹੀਂ ਹੈ। ਕੱਲ੍ਹ ਅਸੀਂ ਇੱਥੇ ਤੱਕ ਗੱਲ ਕੀਤੀ ਸੀ, ਤਾਂ ਗੁਰੂ ਪਾਤਸ਼ਾਹ ਕਹਿੰਦੇ ਨਾਨਕ ਅਵਗੁਣ ਜੇਤੜੇ ਤੇਤੇ ਗਲੀ ਜ਼ੰਜੀਰ, ਗੁਰੂ ਪਾਤਸ਼ਾਹ ਕਹਿੰਦੇ ਨੇ ਤੂੰ ਰੱਬ ਦਾ ਨਾਂ ਲੈਂਦਾ ਰਹਿੰਦਾ, ਤੂੰ ਕੋਈ ਕੋਈ ਖਾਸ ਦੀਵਾਰਾਂ, ਚਾਰ ਦੀਵਾਰਾਂ ਦੇ ਤੀਰਥ ਸਥਾਨ 'ਤੇ ਜਾ ਕੇ ਸਮਝਦਾ ਮੈਂ ਰੱਬ ਜੀ ਦੀ ਸ਼ਰਨ ਆ ਗਿਆ, ਤੈਨੂੰ ਰੱਬ ਜੀ ਦੀ ਸ਼ਰਨ, ਆਲ ਓਵਰ ਦਾ ਵਰਲਡ ਐਵਰੀਵੇਅਰ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਓਮਨੀ ਪ੍ਰੈਜੈਂਟ ਸਮਝ ਨਹੀਂ ਆਉਂਦੀ, ਜੇ ਤੈਨੂੰ ਉਹ ਸਮਝ ਆ ਗਈ ਨਾ, ਅਵਗੁਣ ਛੁੱਟ ਜਾਣਗੇ। ਗੁਣ ਗੋਬਿੰਦ ਇਸ ਕਰਕੇ ਗਾਣੇ ਨੇ। ਹੁਣ ਕਹਿੰਦੇ ਨੇ ਅ ਨੈਕਸਟ ਡੈਫੀਨੇਸ਼ਨ ਇਜ਼ ਕਮਿੰਗ ਅਪ, ਜਿਨ ਗੁਣ ਤਿੰਨ ਸਦ ਮਨ ਵਸੈ। ਰੱਬ ਜੀ ਤੁਹਾਡੇ ਸਾਰੇ ਗੁਣ ਨੇ, ਸਭ ਗੁਣ ਤੇਰੇ, ਮੈਂ ਨਾਹੀਂ ਕੋਏ। ਪਰ ਮੈਨੂੰ ਪਤਾ ਲੱਗਾ ਤੁਹਾਡੇ ਚੰਗੇ ਗੁਣ ਸਾਰੇ ਨੇ, ਮੇਰੇ 'ਚ ਗੁਣ ਚੰਗੇ ਨਹੀਂ ਨੇ। ਬਟ ਜੇ ਤੁਹਾਡੇ ਵਾਲੇ ਚੰਗੇ ਗੁਣ ਲੈ ਲਈਏ ਤਾਂ ਸਮਝੋ ਭਗਤੀ ਹੈ। ਵਿਣ ਗੁਣ ਕੀਤੇ ਭਗਤ ਨਾ ਹੋਏ, ਗੁਣਾਂ ਤੋਂ ਵਿਹੂਣ ਭਗਤੀ ਨਹੀਂ ਹੁੰਦੀ। ਤਾਂ ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਜਿਨ ਗੁਣ ਤਿੰਨ ਸਦ ਮਨ ਵਸੈ, ਜਿਸ ਮਨੁੱਖ ਦੇ ਅੰਦਰ ਗੁਣ ਨੇ, ਰੱਬੀ ਗੁਣ ਨੇ, ਸਮਝੋ ਉਹਦੇ ਅੰਦਰ ਰੱਬ ਜੀ ਵਸ ਰਹੇ ਨੇ। ਉਹਨੂੰ ਰਿਪੀਟ ਨਹੀਂ ਕਰਨਾ ਪੈਂਦਾ, ਕਿਉਂ? ਕਿਉਂਕਿ ਗੁਣਾਂ ਦੇ ਨਾਲ ਰਹਿੰਦਾ। ਹੁਣ ਇੱਕ ਐਕਸਰਸਾਈਜ਼ ਕਰਕੇ ਵੇਖ ਲਓ, ਇੱਕ ਇਨਸਾਨ ਸਵੇਰੇ 2 ਵਜੇ ਉੱਠਦਾ, ਕੋਈ ਵੀ ਰੱਬੀ ਰਟਨ ਨੂੰ ਕਰਦਾ, 2 ਜਾਂ 3 ਜਾਂ 4 ਘੰਟੇ ਮਾਲਾ ਫੇਰਦਾ, ਚੌਕੜਾ ਮਾਰਦਾ, ਲੋਕਾਂ ਨੂੰ ਪਤਾ ਨਹੀਂ ਆ, ਉਹਦੇ ਸਾਰੇ ਘਰ ਵਾਲੇ ਲੋਕਾਂ ਨੂੰ ਬਾਹਰ ਜਾ ਕੇ ਦੱਸ ਦਿੰਦੇ ਨੇ ਸਾਡੇ ਘਰੋਂ ਬਹੁਤ ਗੁਰਮੁਖ ਨੇ ਸਵੇਰੇ 2 ਵਜੇ ਉੱਠ ਕੇ ਰਾਮ ਰਾਮ, ਅੱਲਾ ਅੱਲਾ, ਵਾਹਿਗੁਰੂ ਵਾਹਿਗੁਰੂ ਜਾਂ ਮਾਲਾ ਫੇਰਦੇ ਨੇ। ਪਰ ਜਦੋਂ ਦਿਹਾੜ ਵੇਲੇ ਜਾ ਕੇ ਉਹ ਕਿੱਥੇ ਮਾਰਕੀਟ 'ਚ ਕੋਈ ਹੇਰਾ ਫੇਰੀ ਕਰਕੇ ਕੈਂਚੀ ਮਾਰਨ ਜਾਂ ਪੁੱਤਰ ਦੇ ਵਿਆਹ ਵੇਲੇ ਦਾਜ ਮੰਗਣ, ਤਾਂ ਲੋਕ ਕਹਿਣਗੇ ਸਿਮਰਨ ਕਿੱਥੇ ਅਤੇ ਕਰਤੂਤ ਵੇਖੋ ਇਹਨਾਂ ਦੀ, ਇਹਨਾਂ ਨੇ ਨੂੰਹ ਨੂੰ ਸਾੜ ਦਿੱਤਾ। ਇਹਦਾ ਮਤਲਬ ਕੋਈ ਵੀ ਅਵਗੁਣ ਦੀ ਕਰਤੂਤ ਕਰੋਗੇ ਤੁਹਾਡਾ ਸਾਰਾ ਕੀਤਾ ਕਰਾਇਆ ਸਿਮਰਨ ਘਾਟਾ। ਇਹਦਾ ਮਤਲਬ ਗੁਣ ਜੀਵਨ ਜਾਚ ਨੂੰ ਸਿਮਰਨ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਜੇ ਤੂੰ ਗੁਣਾਂ ਦੇ ਨਾਲ ਭਰਪੂਰ ਹੈ ਤਾਂ ਸਦ ਮਨ ਵਸੈ, ਰੱਬ ਜੀ ਵਸ ਰਹੇ ਨੇ। ਅਵਗੁਣਵੰਤੀਆਂ ਦੂਰ, ਜਿਹੜੇ ਅਵਗੁਣਾਂ ਵਿੱਚ ਫਸੇ ਹੋਏ ਨੇ ਉਹਨਾਂ ਵਾਸਤੇ ਰੱਬ ਜੀ ਦੂਰ ਨੇ, ਉਹਨਾਂ ਦੇ ਹਿਰਦੇ ਵਿੱਚ ਨਹੀਂ ਵਸਦੇ ਨੇ। ਅਸੀਂ ਸ਼ਬਦ ਪੜ੍ਹ ਰਹੇ ਸਾਂ, ਮੋਨ ਘਰ ਆਵੋ ਕਰੋ ਜੋ ਦਰੀਆ ਮੇਰੇ ਕਰੋ, ਤੁਸੀਂ ਬਾਹਰ ਨਿਕਲ ਕੇ ਮੈਂ ਬੇਨਤੀ ਕਰਦਾ ਘਰ ਵਾਪਸ ਆ ਜਾਓ, ਮੇਰਾ ਅਵਗੁਣ ਕੀ ਹੈ ਮਾਣ ਕਰੋ, ਅਭਿਮਾਨ ਹੈ ਬੋਲੋ, ਭੂਲ ਚੂਕ ਤੇਰੀ ਪ੍ਰਿਯ ਚਿਰੀਆ। ਹੁਣ ਕਹਿੰਦੇ ਨੇ ਮਨਮੁੱਖ ਗੁਣ ਤੇ ਬਾਹਰੇ, ਉਹ ਮਨੁੱਖ ਮਨਮੁੱਖ ਹੈ ਜਿਹੜਾ ਗੁਣਾਂ ਤੋਂ ਬਾਹਰ ਹੈ, ਭਾਵ ਜਿਹੜਾ ਚੰਗੇ ਗੁਣ ਨਹੀਂ ਜਿਉਣਾ ਚਾਹੁੰਦਾ। ਆਮ ਲੋਕ ਕਹਿੰਦੇ ਨੇ ਜੀ ਧਰਮ ਕਰਮ ਕੀ ਕਿਆ ਜ਼ਰੂਰਤ ਹੈ, ਮਨ ਸਾਫ਼ ਹੋਣਾ ਚਾਹੀਏ। ਮੈਂ ਉਹਨੂੰ ਕਿਹਾ ਅੱਛਾ ਇੰਝ ਕਰਦੇ ਹਾਂ, ਮੈਂ ਕਾਗਜ਼ 'ਚ ਲਿਖ ਲੈਂਦਾ, ਇੱਕ ਮਨ ਸਾਫ਼ ਹੋਣਾ ਚਾਹੀਦਾ, ਦੂਜਾ ਬੋਲੋ ਇਹ ਸੱਚ ਬੋਲਣਾ ਚਾਹੀਦਾ, ਮੈਂ ਕਿਹਾ ਤੀਜਾ ਬੋਲੋ ਇਹ ਇਮਾਨਦਾਰੀ ਦੀ ਕਮਾਈ ਕਰਨੀ ਚਾਹੀਦੀ, ਮੈਂ ਕਿਹਾ ਅੱਛਾ ਚੌਥਾ ਬੋਲੋ, 3 ਜਾਂ 4 ਜਾਂ 5 ਤੋਂ ਅੱਗੇ ਲੋਕਾਂ ਕੋਲ ਮਨ ਸਾਫ਼ ਦੀ ਨਿਸ਼ਾਨੀ ਦੇ ਕੋਈ ਹੋਰ ਸਿਮਟਮਸ ਹੀ ਨਹੀਂ ਨੇ। ਗੁਰੂ ਪਾਤਸ਼ਾਹ ਕਹਿ ਰਹੇ ਨੇ ਅਵਗੁਣਾਂ ਕੀ ਬਣਨਾ ਹੈ ਗੰਠੜੀ, ਲੋਕ ਅਵਗੁਣਾਂ ਦੀ ਗੰਠੜੀ ਭਰੀ ਹੋਈ ਹੈ। ਗੁਣ ਨਾ ਵਿਆਜ ਆ, ਕੋਈ ਗੁਣ ਪੁੱਛੋ ਤਾਂ ਸਹੀ, ਦੇ ਰਹੇ ਅਨਲਿਮਿਟਿਡ ਗੁਣ, ਗੁਣ ਵਿਆਜ ਨੇ, ਕੋਈ ਮਾੜੀ ਗੱਲ ਥੋੜ੍ਹੀ ਨਾ। ਲੋਕ 2-3 ਗੁਣਾਂ ਨਾਲ ਹੀ, ਅਤੇ ਮੈਂ ਉਹਨਾਂ ਨੂੰ ਪੁੱਛਦਾ ਅੱਛਾ ਤੁਸੀਂ ਥੋੜ੍ਹੀ ਬਹੁਤ ਬੇਈਮਾਨੀ ਕਰਦੇ ਹੋ, ਕਹਿੰਦੇ ਉਹ ਤਾਂ ਚੱਲਦੀ ਹੈ। ਮੈਂ ਕਿਹਾ ਅੱਛਾ ਤੁਸੀਂ 3 ਸਿਰਫ ਗੁਣ ਸੁਣਾਏ ਸਨ, ਉਹ 3 'ਚੋਂ ਪਹਿਲੇ ਤਾਂ ਆਪ ਹੀ ਨਹੀਂ ਚੱਲ ਰਹੀ, ਇਮਾਨਦਾਰ ਹੋਣਾ ਚਾਹੀਏ। ਇਹਦਾ ਮਤਲਬ ਸਾਰੇ ਅਵਗੁਣਾਂ ਦੇ ਨਾਲ ਅਸੀਂ ਜੁੜ ਗਏ। ਕਹਿੰਦੇ ਨੇ ਮਨਮੁੱਖ ਗੁਣ ਤੇ ਬਾਹਰੇ ਬਿਨ ਨਾਮ ਹੈ ਮਰਦੇ ਝੂਰ, ਰੋਜ਼ ਰੋਜ਼ ਮਰਦੇ ਨੇ, ਸਰੀਰਕ ਨਹੀਂ ਆਤਮਕ ਤੌਰ 'ਤੇ, ਮਾਨਸਿਕ ਅਵਸਥਾ ਕਰਕੇ ਰੋਜ਼ ਰੋਜ਼ ਮਰਦੇ ਨੇ ਜਿਹੜੇ ਅਵਗੁਣਾਂ 'ਚ ਪਏ ਰਹਿੰਦੇ ਨੇ। ਹੁਣ ਇਹ ਮਰਨ ਦੀ ਡੈਫੀਨੇਸ਼ਨ ਯਾਦ ਰੱਖਣੀ ਆ। ਸਤਿਗੁਰ ਜੀ ਨੀ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਅੰਤਰ ਗਿਆਨ ਨਾ ਆਇਓ, ਮ੍ਰਿਤਕ ਹੈ ਸੰਸਾਰ, ਮੋਇਆ ਸਮਝੋ ਉਸਨੂੰ। ਗੁਰੂ ਪਾਤਸ਼ਾਹ ਦੀ ਬੋਲੀ ਵਿੱਚ ਉਹ ਇਨਸਾਨ ਆਪਣੇ ਆਪ ਨੂੰ ਕਿ ਜਿਹੜਾ ਗੁਣਾਂ ਨੂੰ ਵਿਹਾਜਦਾ ਨਹੀਂ ਆ, ਸਤਿਗੁਰ ਦੀ ਮੱਤ ਅਨੁਸਾਰ ਜੀਵਨ ਨਹੀਂ ਬਣਾਉਂਦਾ, ਉਹ ਮਰ ਗਿਆ। ਹੁਣ ਇਹ ਨਿਤ ਨਿਤ ਮਰਦੇ ਝੂਰ ਬਿਨ ਨਾਵੇਂ, ਮਰਦੇ ਝੂਰ ਦਾ ਮਤਲਬ ਬਿਨ ਨਾਵਿਆਂ ਹੋ ਗਿਆ ਸੱਚ ਤੋਂ ਵਿਹੂਣਾ ਜੀਵਨ, ਅਤੇ ਮਰਦੇ ਝੂਰ ਹੋ ਗਿਆ ਆਤਮਕ ਤੌਰ 'ਤੇ ਮਰਨਾ। ਇਹ ਡੈਫੀਨੇਸ਼ਨਸ ਯਾਦ ਰੱਖਣਾ, ਕਿਉਂਕਿ ਜਿਤਨੀ ਜਲਦੀ ਡੈਫੀਨੇਸ਼ ਹੋ ਜਾਣਗੀਆਂ ਉਹਨਾਂ ਸਾਡਾ ਅਗਲਾ ਸਫ਼ਰ 3-3, 4-4 ਸ਼ਲੋਕ ਸਾਨੂੰ ਇਕੱਠੇ ਕਰਨ ਦੀ ਜਾਚ ਆ ਜਾਏਗੀ। ਸੱਚੀ ਬਾਣੀ ਸੁੱਚਾ ਹੋਏ, ਸੱਚ ਦੀ ਬਾਣੀ ਸੁਣ ਤੂੰ ਸੁੱਚਾ ਹੋ ਜਾਏਗਾ। ਉਹਦੇ ਨਾਲ ਸੁੱਚੇ ਹੋਣ ਨਾਲ ਕੀ ਹੈਗਾ, ਤੇਰੇ ਵਿੱਚ ਗੁਣ ਆ ਜਾਣਗੇ। ਅਵਗੁਣਾਂ ਨਾਲ ਤੂੰ ਝੂਠਾ ਰਹਿਣਾ, ਨਾਮ ਕਹਿਤ ਗੋਬਿੰਦ ਕਾ ਸੂਚੀ ਪਈ ਰਸਨਾ। ਲੋਕ ਨਲਕੇ ਧੋਂਦੇ ਨੇ, ਸਵਾਹ ਦੇ ਨਾਲ ਮਾਂਜਦੇ ਨੇ, ਭਾਂਡੇ ਮਾਂਜਦੇ ਨੇ, ਹੱਥ ਧੋਂਦੇ ਨੇ, ਬੜਾ ਕੁਛ ਕਰਦੇ ਨੇ, ਪਰ ਕੋਲੋਂ ਜੇ ਕੋਈ ਟੱਚ ਕਰ ਜਾਏ, ਕੋਈ ਆਪਣਾ ਵਾਕਫ ਨਾ ਹੋਵੇ, ਅਤੇ ਕੋਈ ਟੱਚ ਕਰ ਜਾਏ ਤਾਂ ਉਹਨੂੰ ਦੁਰਕਾਰਦੇ ਨੇ ਛੂਤ ਛੂਤ ਕਹਿ ਕੇ, ਇਹ ਸਾਰੇ ਕੀ ਹੈ, ਇਹ ਅਵਗੁਣਾਂ ਦੀ ਡਿਸਕ੍ਰੀਮੀਨੇਸ਼ਨ ਦੀ ਅਛੂਤ ਵਾਲੀ ਅਵਗੁਣਾਂ ਦੀ ਬਿਮਾਰੀ ਹੈ, ਸੁੱਚਾ ਨਹੀਂ ਹੋਇਆ। ਹੁਣ ਕਹਿੰਦੇ ਨੇ ਗੁਣ ਤੇ ਨਾਮ ਪ੍ਰਾਪਤ ਹੋਏ, ਸੁੱਚਾ ਹੋ ਗਿਆ ਨਾ ਇਸ ਗੁਣ ਦੇ ਨਾਲ, ਨਾ ਤੈਨੂੰ ਨਾਮ ਪ੍ਰਾਪਤ, ਨਾਮ ਪ੍ਰਾਪਤ ਕੀ ਹੋ ਗਿਆ ਹੁਣ, ਅਗੇਨ ਇਹ ਡੈਫੀਨੇਸ਼ਨ ਯਾਦ ਰੱਖਣੀ ਹੈ, ਸੱਚ ਸਮਝ ਆ ਗਿਆ। ਨਿਸ਼ਾਨੀ ਜਿਸ ਦੇ ਅੰਦਰ ਨਾਮ ਪ੍ਰਾਪਤ ਹੋ ਗਿਆ ਹੈ, ਉਸ ਮਨੁੱਖ ਦੀ ਨਿਸ਼ਾਨੀ ਹੈ, ਉਹ ਡਿਸਕ੍ਰੀਮੀਨੇਸ਼ਨ ਨਹੀਂ ਕਰਦਾ ਅਤੇ ਗੁਣਾਂ ਭਰਪੂਰ ਜੀਵਨ ਜੀਂਦਾ ਅਤੇ ਆਪਣੇ ਆਪ ਨੂੰ ਕਲੋਜ਼ ਨਹੀਂ ਕਰਦਾ, ਨਿਤ ਵੱਧ ਤੋਂ ਵੱਧ ਹੋਰ ਗੁਣ ਸਿੱਖਦਾ। ਗੁਣ ਕਿਹੜੇ? ਬਾਰ ਬਾਰ ਮੈਂ ਬੋਲ ਰਿਹਾ ਗੁਣ, ਰੱਬੀ ਗੁਣ। ਰੱਬ ਜੀ ਇੱਕ ਨੇ ਇੱਕ ਬਣਦਾ ਹੈ, ਸਤਨਾਮ ਸੱਚੇ ਨੇ ਸੱਚਾ ਜੀਵਨ ਬਿਤਾਉਂਦਾ ਹੈ, ਕਰਤਾ ਪੁਰਖ ਕ੍ਰੀਏਟਰ ਨੇ ਕ੍ਰੀਏਟਿਵ ਬਣਦਾ ਹੈ। ਲੈਗ ਪੁਲਿੰਗ ਨਹੀਂ ਕਰਦਾ ਲੋਕਾਂ ਦੀ ਥਾਂ ਥਾਂ 'ਤੇ ਪੋਲੀਟਿਕਸ ਕਰ ਕਰਕੇ, ਲੋਕਾਂ ਨੂੰ ਘਰਾਂ ਵਿੱਚ ਨੂੰਹ ਸੱਸ ਨੂੰ ਲੜਾ ਦੇਣਾ, ਦੋ ਭਰਾਵਾਂ ਨੂੰ ਲੜਾ ਦੇਣਾ, ਦੋ ਦੋਸਤਾਂ ਨੂੰ ਲੜਾ ਦੇਣਾ, ਕੋਈ ਲੈਗ ਪੁਲਿੰਗ ਨਹੀਂ ਕਰਦਾ, ਕਿਉਂਕਿ ਰੱਬ ਜੀ ਕਰਤਾ ਪੁਰਖ ਨੇ ਇਹ ਵੀ ਕ੍ਰੀਏਟਿਵ ਕੰਮ ਕਰਦਾ ਹੈ, ਉਸਾਰੂ ਕੰਮ ਕਰਦਾ, ਇਨਸਾਨੀਅਤ ਦੇ ਭਲੇ ਦੇ ਕੰਮ ਕਰਦਾ, ਇਹ ਕੋਈ ਵੀ ਕਿਸੇ ਜਗ੍ਹਾ ਵੀ ਕੋਈ ਦੁਨੀਆ ਨੂੰ ਮਾਰਨ ਦੇ ਕੰਮ ਨਹੀਂ ਕਰਦਾ, ਉਸਾਰੂ ਕੰਮ ਕਰਦਾ, ਕਰਤਾ ਪੁਰਖ ਹੈ ਰੱਬ ਜੀ। ਨਿਰਭਉ ਨੇ ਰੱਬ ਜੀ, ਫੀਅਰਲੈਸ ਨੇ, ਨਿਰਵੈਰ ਹੈ ਰੱਬ ਜੀ, ਵੈਰ ਨਹੀਂ ਕਰਦੇ ਨੇ, ਤਾਂ ਉਹ ਬਣਦਾ। ਇਹ ਰੱਬੀ ਗੁਣ ਨੇ, ਅਸੀਂ ਇਹਨਾਂ ਨੂੰ ਡਿਟੇਲ ਹੀ ਡਿਸਕਸ ਕਰ ਚੁੱਕੇ ਹਾਂ। ਰੱਬੀ ਗੁਣ ਇੱਕ ਓਂਕਾਰ ਤੋਂ ਗੁਰਪ੍ਰਸਾਦ ਦੇ ਮੀਨਿੰਗ ਕਿ ਰੱਬੀ ਗੁਣ ਕੀ ਨੇ, ਬੇਅੰਤ ਸਾਰੇ ਰੱਬੀ ਗੁਣ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ, ਗੁਰੂ ਪਾਤਸ਼ਾਹ ਸਾਨੂੰ ਉਹਨਾਂ ਅਨੁਸਾਰ ਜੀਣਾ ਸਿਖਾਉਂਦੇ ਨੇ ਹਰ ਇਨਸਾਨ ਨੂੰ। ਹੁਣ ਕਹਿੰਦੇ ਹਨ ਸਾਚੀ ਬਾਣੀ ਨਾਲ ਤੂੰ ਸੁੱਚਾ ਹੋ ਜਾਏਗਾ ਅਤੇ ਸੁੱਚਾ ਹੋਏਗਾ ਤੈਨੂੰ ਗੁਣ ਪ੍ਰਾਪਤ ਹੋ ਗਏ, ਇਹਦੇ ਨਾਲ ਤੇਰੇ ਅੰਦਰ ਵਿਜ਼ਡਮ ਪ੍ਰਾਪਤ ਹੋਏ, ਗੁਣ ਅਤੇ ਨਾਮ ਪ੍ਰਾਪਤ ਹੋਏ। ਗੁਣ ਤਾਰਨ ਦੀ ਨਿਸ਼ਾਨੀ ਕੀ ਹੈ? ਪੱਕਾ ਸੁਭਾਅ, ਸੰਤ ਨਾ ਛੱਡੇ ਸੰਤੀ ਜੇ ਕੋਟਕ ਮਿਲੇ ਅਸੰਤ ਜੀ, ਫਲਾਣੇ ਨਾਲ ਤਾਂ ਮੈਂ ਇੰਜ ਕਰਦਾ ਕਿਉਂਕਿ ਉਹਨੇ ਮੇਰੇ ਨਾਲ ਇੰਜ ਕੀਤਾ ਸੀ, ਇੱਕ ਵਾਰੀ, ਦੋ ਵਾਰੀ, ਕੋਈ ਤਿੰਨ ਵਾਰੀ, ਕੋਈ ਚਾਰ ਵਾਰੀ, ਜੇ ਚਾਰ ਪੰਜ ਵਾਰੀ ਦੇਖੋ ਨਾ, ਹੋ ਗਿਆ, ਬਹੁਤ ਹੋ ਗਿਆ ਨਾ, ਕੋਈ ਤਾਂ ਹੱਦ ਹੋਣੀ ਚਾਹੀਦੀ ਹੈ ਨਾ ਨਮਰਤਾ ਦੀ ਵੀ। ਇਹਦਾ ਮਤਲਬ ਛੇਵੀਂ ਵਾਰੀ ਜਾਂ ਸੱਤਵੀਂ ਵਾਰੀ ਸਾਡਾ ਜਿਹੜਾ ਅੰਦਰ ਦਾ ਸ਼ੈਤਾਨ ਇੱਕਦਮ ਬਾਹਰ ਨਿਕਲ ਆਉਂਦਾ, ਪਰ ਜੇ ਸਾਡੇ ਅੰਦਰ ਪੱਕਾ ਸੁਭਾਅ ਹੋ ਗਿਆ ਨਾ ਚੰਗੇ ਗੁਣਾਂ ਦਾ, ਤਾਂ ਮੈਂ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਅਰਥ ਪੜ੍ਹਦਿਆਂ ਇੱਕ ਜਗ੍ਹਾ ਪੜ੍ਹ ਰਿਹਾ ਸੀ, ਗੁਰੂ ਦੀ ਬਾਣੀ ਪੜ੍ਹ ਪੜ੍ਹ ਕੇ ਆਪਣੀ ਆਤਮਾ ਨੂੰ ਸੁਨੇਹਾ ਦੇ ਦੇ ਕੇ ਮਨੁੱਖ ਅੰਦਰੋਂ ਆਤਮਿਕ ਤੌਰ 'ਤੇ ਇਤਨਾ ਬਲਵਾਨ, ਇਤਨਾ ਪਾਤਸ਼ਾਹ, ਇਤਨਾ ਸ਼ਹਿਨਸ਼ਾਹ ਹੋ ਜਾਂਦਾ ਕਿ ਲੋਕਾਂ ਦੀ ਵਧੀਕੀ ਸਹਾਰਨ ਦਾ ਜਿਗਰਾ ਬਣ ਜਾਂਦਾ। ਸਾਨੂੰ ਤਾਂ ਨਿੱਕੀ ਜੀ ਕੋਈ ਗੱਲ ਕਰੇ ਅਸੀਂ ਝਮਕੇ ਬਹਿ ਜਾਂਦੇ ਹਾਂ, ਅਸੀਂ ਡਰ ਜਾਂਦੇ ਹਾਂ, ਅਸੀਂ ਦੀਨ ਇਮਾਨ ਛੋੜ ਕੇ ਚਲੇ ਜਾਂਦੇ ਹਾਂ, ਸਾਨੂੰ ਅੱਗੇ ਗੁਰੂ ਪਾਤਸ਼ਾਹ ਤਾੜਨਾ ਕਰਨਗੇ, ਅਬ ਕਿਉਂ ਡੋਲਤ ਦੀਨ, ਕਿਉਂ ਦੀਨ ਇਮਾਨ ਤੋਂ ਡਿੱਗਦਾ ਪਿਆ, ਨਿੱਕੀ ਨਿੱਕੀ ਗੱਲ 'ਤੇ, ਦੁਆਨੀ ਚੁਆਨੀ ਪਿੱਛੇ। ਲੋਕ ਤਾਂ ਵਿਆਹ ਸ਼ਾਦੀਆਂ ਕਰਕੇ ਦਾਜ ਵੇਲੇ ਬੜੇ ਸ਼ੋਅ ਆਫ ਕਰਦੇ ਨੇ, ਪਰ ਜਦੋਂ ਤਲਾਕ ਹੁੰਦਾ ਅਤੇ ਖਰਚਾ 8 ਲੱਖ ਆਇਆ ਸੀ, ਹੁਣ ਕਹਿੰਦੇ 10 ਲੱਖ ਲੈਣੇ ਨੇ, ਦੀਨ ਇਮਾਨ ਡੋਲਦੇ ਨੇ ਇੰਝ। ਪਹਿਲਾਂ ਹੀ ਤੁਸੀਂ ਇੰਨਾ ਕਰੋ, ਤੁਹਾਨੂੰ ਕਿਹਨੇ ਕਿਹਾ ਸੀ ਤੁਸੀਂ ਇੰਨਾ ਸੋਨਾ ਦਿਓ ਔਰ ਇਤਨਾ ਦਿਖਾਵੇ ਦੀਆਂ 40 ਡਿਸ਼ਿਜ਼ ਬਣਾਓ, ਫਿਰ ਬਾਅਦ ਵਿੱਚ ਪੰਗਾ ਪੈਣਾ ਹੀ ਹੈ। ਜੇ ਬਾਅਦ ਵਿੱਚ ਪੰਗਾ ਪੈਣਾ, ਇਸ ਨਾਲ ਉਸ ਪੰਗੇ ਦੇ ਬਾਰੇ ਅੱਜ ਸੋਚੋ ਕਿ ਮੈਂ ਅੱਜ ਆਪਣੇ ਬੱਚੇ ਨੂੰ ਕਿਹੜੇ ਵਾਲਾ ਹਰ ਪ੍ਰਭ ਮੇਰੇ ਬਾਬਲਾ ਦਾਨ ਦਿਓ, ਮੈਂ ਦਾਜੋ ਵਾਲਾ ਜੀਵਨ ਸਿਖਾਵਾਂ। ਅਸੀਂ ਡੋਲਦੇ ਹਾਂ ਨਿੱਕੀ ਨਿੱਕੀ ਗੱਲ 'ਤੇ। ਪੱਕਾ ਸੁਭਾਅ ਈਕੁਅਲਸ ਟੂ ਗੁਣ ਗੋਬਿੰਦ ਗਾਉਣਾ, ਜਿਸ ਨੂੰ ਗੁਰਮਤੀ 'ਚ ਨਾਮ ਕਹਿੰਦੇ ਨੇ, ਨਾਮ ਇਜ਼ ਈਕੁਅਲ ਟੂ ਗੁਣ ਗੋਬਿੰਦ ਗਾਣਾ, ਗੁਣਾਂ ਅਨੁਸਾਰ ਨਿਰੰਤਰ ਜੀਵਨ ਜੀਣਾ, ਵਿਦਆਊਟ ਫੇਲ ਸੱਚ ਦੇ ਅਨੁਸਾਰ ਜੀਣਾ। ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ, ਰਾਮ ਰਾਮ ਸਭ ਕੋ ਕਹਿ ਕਹਿਆਂ ਰਾਮ ਨਾ ਹੋਏ। ਇਹ ਸ਼ਬਦ ਐਵੇਂ ਨਹੀਂ ਗੁਰੂ ਪਾਤਸ਼ਾਹ ਨੇ ਲਿਖੇ ਨੇ, ਇਹਨਾਂ ਦੇ ਪਿੱਛੇ ਤਾੜਨਾ ਹੈ। ਅਸੀਂ ਰੋਜ਼ ਬਚਪਨ ਵਿੱਚ ਪੜ੍ਹਦੇ ਸਾਂ ਆਨੰਦ ਸਾਹਿਬ, ਸਤਿਗੁਰ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ, ਸਤਿਗੁਰ ਵਜੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ, ਸੁਣਦੇ ਕੱਚੇ, ਕੱਚੀ ਆਖ ਖਾਣੀ, ਹਰ ਹਰ ਕਰੇ ਰਸਨਾ ਕਿਹਾ ਕਿਛੂ ਨਾ ਜਾਣੀ। ਜੋ ਕਿਹਾ, ਜੋ ਜੀਵਨ ਸਮਝਣਾ ਸੀ ਉਹ ਨਹੀਂ ਜਾਣਦੇ ਨੇ। ਹਰ ਹਰ ਕਰੇ ਨਿਤ ਕਪਟ ਕਮਾਵੇਂ, ਹਿਰਦਾ ਸ਼ੁੱਧ ਨਾ ਹੋਈ। ਅੱਜ ਕੱਲ੍ਹ ਰਿਸ਼ਤੇ ਹੁੰਦੇ ਨੇ, ਬਾਅਦ ਵਿੱਚ ਜਦੋਂ ਤਲਾਕ ਹੋ ਜਾਂਦਾ ਜਾਂ ਸਾੜ ਦਿੱਤਾ ਜਾਂਦਾ ਕੁੜੀ ਨੂੰ ਜਾਂ ਮੁੰਡੇ ਨੂੰ ਵੀ, ਕੁੜੀ ਵਾਲੇ ਤੰਗ ਕਰਦੇ ਨੇ, ਤਾਂ ਉਹ ਕਹਿੰਦੇ ਨੇ ਹਾਂ ਸਾਨੂੰ ਕੀ ਪਤਾ ਸੀ, ਅਸੀਂ ਤਾਂ ਦੇਖਿਆ ਰੋਜ਼ ਗੁਰਦੁਆਰੇ ਜਾਂਦੇ ਨੇ। ਇਹ ਲੋਕ ਜਿਹੜੇ ਕਾਉਂਸਲਿੰਗ ਕਰਾਉਣ ਆਉਂਦੇ ਨਾ ਸਾਡੇ ਕੋਲੋਂ, ਦੱਸ ਜਾਂਦੇ, ਅਸੀਂ ਸੋਚਿਆ ਰੋਜ਼ ਪਾਠ ਕਰਦੇ ਨੇ, ਅਸੀਂ ਸੋਚਿਆ ਬੜੇ ਕੀਰਤਨ ਕਰਾਉਂਦੇ ਨੇ, ਅਸੀਂ ਸੋਚਿਆ ਹਰ ਸਾਲ ਘਰ ਅਖੰਡ ਪਾਠ ਕਰਾਉਂਦੇ ਨੇ, ਅਸੀਂ ਸੋਚਿਆ ਹਰ ਵਾਰੀ ਇਹ ਤੀਰਥ 'ਤੇ ਜਾਂਦੇ ਨੇ, ਅਸੀਂ ਤਾਂ ਇਹ ਸੋਚਿਆ ਸੀ। ਇਹ ਸਾਰੇ ਬਾਹਰਲੇ ਜਿਹੜੇ ਗਿਮਿਕਸ ਨੇ ਨਾ, ਇਹ ਬਗਲ ਮੇ ਛੁਰੀ ਹੈ, ਮੂੰਹ ਮੇ ਰਾਮ ਰਾਮ ਹੈ, ਮਨ ਹੋਰ, ਮੁੱਖ ਹੋਰ। ਕੱਲ੍ਹ ਅਸੀਂ ਗੱਲ ਕਰ ਰਹੇ ਸਨ ਕਿ ਮੈਡੀਕਲ ਸਾਇੰਸ ਅਤੇ ਦੁਨਿਆਵੀ ਨੌਕਰੀਆਂ ਦੇਣ ਵੇਲੇ ਦੁਨੀਆ ਕਹਿੰਦੀ ਹੈ ਇਹਦਾ IQ ਚੈੱਕ ਕਰੋ, ਉਹਦਾ ਇੰਟਲੈਕਟ ਦਾ ਕੁਐਸਚਨ ਚੈੱਕ ਕਰੋ, ਅੱਜ ਕਹਿਣ ਲੱਗ ਪਏ ਨੇ ਇਹਦਾ ਇਮੋਸ਼ਨਲ ਕੁਐਸਚਨ ਚੈੱਕ ਕਰੋ, EQ ਚੈੱਕ ਕਰੋ। ਕਿਉਂ ਕਹਿਣ ਲੱਗ ਪਏ ਨੇ? ਕਿਉਂਕਿ ਅੱਜ ਉਹਨਾਂ ਨੂੰ ਵੀ ਪਤਾ ਲੱਗ ਗਿਆ। ਬੰਦਾ ਕਹਿੰਦਾ ਆਓ ਜੀ ਆਓ, ਕੀ ਹਾਲ ਚਾਲ ਹੈ, ਵਾਹ ਜੀ ਵਾਹ, ਤੁਹਾਨੂੰ ਮਿਲ ਕੇ ਬਸ ਦਿਲ ਖੁਸ਼ ਹੋ ਗਿਆ। ਜੋ ਚਲਾ ਜਾ ਨਾ, ਕਹਿੰਦੇ ਸ਼ੁਕਰ ਹੈ ਮਗਰੋਂ ਟੱਲਿਆ, ਇੱਕ ਨੰਬਰ ਦੈਨ ਤਾਂ ਮੈਂ ਦੇਖਣਾ ਨਹੀਂ ਸੀ ਚਾਹੁੰਦਾ। ਹੁਣ ਇਹ ਪਤਾ ਕੀ ਹੋਇਆ, ਇਮੋਸ਼ਨਲ ਕੁਐਸਚਨ ਗੜਬੜ ਹੈ, ਇਮੋਸ਼ਨਲ ਜਜ਼ਬਾਤੀ ਤੌਰ 'ਤੇ ਇਹ ਬੰਦਾ ਗੜਬੜ ਕਰ ਰਿਹਾ। ਗੜਬੜ ਕੀ ਕਰ ਰਿਹਾ? ਡਿਸਕ੍ਰਿਮੀਨੇਟ ਕਰ ਰਿਹਾ ਆਪਣੇ ਆਪ ਨਾਲ, ਮਨ ਹੋਰ, ਮੁੱਖ ਹੋਰ। ਇਸ ਇਮੋਸ਼ਨਲ ਕੁਐਸਚਨ ਨੂੰ ਅੱਜ ਦੁਨੀਆ ਨੌਕਰੀਆਂ ਦੇਣ ਵੇਲੇ ਚੈੱਕ ਕਰਨ ਲੱਗ ਪਈ ਹੈ ਵੀ ਇਹ ਬੰਦੇ ਦਾ ਜੀਵਨ ਪੜ੍ਹੋ, ਇਹ ਕੌਣ ਹੈ, ਕੱਲ੍ਹ ਮਤੇ ਸਾਡੀ ਕੰਪਨੀ ਨੂੰ ਡੁਬਾ ਦੇਗਾ। ਗੁਰੂ ਪਾਤਸ਼ਾਹ ਸਾਨੂੰ ਇਹ ਸਮਝਾਉਣਾ ਚਾਹੁੰਦੇ ਨੇ ਕਿ ਤੂੰ ਸੱਚ ਦਾ ਜੀਵਨ ਜੀ, ਇਹ ਨਾਮ ਹੈ ਸੱਚ ਦਾ ਜੀਵਨ ਜੀ, ਇਹ ਗੋਬਿੰਦ ਗੁਣ ਗਾਉਣਾ ਹੈ। ਇੱਥੇ ਤੱਕ ਕੱਲ੍ਹ ਅਸੀਂ ਸਮਝਿਆ ਸੀ ਅਤੇ ਜੇ ਤੂੰ ਗੋਬਿੰਦ ਦੇ ਗੁਣ ਨਹੀਂ ਗਾਉਂਦਾ ਤਾਂ ਅੱਕ ਦੇ ਅਰਥ, ਖੱਖੜੀ ਦੇ ਅਰਥ, ਪੁਆਇਜ਼ਨਸ ਅੱਕ ਦੇ ਅਰਥ ਆਪਣਾ ਜੀਵਨ ਬਿਤਾ ਰਿਹਾ। ਜੇਕਰ ਤੂੰ ਸ਼ਬਦ ਨਹੀਂ ਚੀਨਿਆ, ਸਤਿਗੁਰ ਦੀ ਮਤ ਨਹੀਂ ਲਈ, ਤੇਰਾ ਮਨ ਨਿਰਮਲ ਨਹੀਂ ਹੈ, ਅਤੇ ਜੇ ਮਨ ਨਿਰਮਲ ਨਹੀਂ ਹੈ ਤਾਂ ਤੂੰ ਹਰੀ ਦੇ ਗੁਣ ਨਹੀਂ ਗਾ ਸਕਦਾ। ਅਸੀਂ ਸਮਝ ਰਹੇ ਸਾਂ ਸ਼ਾਇਦ ਵਾਜੇ ਤਬਲੇ 'ਤੇ ਗਾਉਣ ਵਾਲਾ ਵਾਹ ਜੀ ਵਾਹ ਭਲ ਭਲੋਰੇ ਕੀਰਤਨੀਆਂ, ਕੀਰਤਨੀਆਂ ਦਾ ਮਤਲਬ ਹੁੰਦਾ ਕਿਰਤੀ ਕਰਨ ਵਾਲਾ, ਰੱਬੀ ਗੁਣਾਂ ਨੂੰ ਗਾ ਕੇ ਰੱਬੀ ਗੁਣਾਂ ਦੇ ਅਨੁਸਾਰ ਰੱਬੀ ਗੁਣਾਂ ਵਾਲਾ ਜੀਵਨ ਜੀਣ ਵਾਲਾ, ਕੀਰਤੀ ਕਰਨੇ ਵਾਲਾ, ਕਿ ਸਫਲ ਮਾਰੂ ਰਾਗ ਦੇ ਨਾਲ ਰੱਬੀ ਗੁਣਾਂ ਅਨੁਸਾਰ ਜੀਣ ਵਾਲੇ ਨੂੰ ਕੀਰਤਨੀਆਂ ਕਹਿੰਦੇ ਨੇ, ਭਲੋ ਭਲੋ ਰੇ ਕੀਰਤਨੀਆਂ। ਲੇਕਿਨ ਗੁਰੂ ਪਾਤਸ਼ਾਹ ਕਹਿੰਦੇ ਨੇ ਤੇਰਾ ਮਨ ਤਾਂ ਨਿਰਮਲ ਨਹੀਂ ਹੈ, ਸ਼ਬਦ ਚੀਨ ਮਨ ਨਿਰਮਲ ਹੋਵੇ, ਸਤਿਗੁਰ ਦੀ ਮਤ ਲੈ ਉਹਦੇ ਨਾਲ ਤੇਰਾ ਮਨ ਨਿਰਮਲ ਹੋਏਗਾ। ਨਿਰਮਲ ਮਨ ਦੀ ਕੀ ਨਿਸ਼ਾਨੀ ਹੈ? ਬਿਖਿਅਨ ਸੋ ਰਚੇਗਾ ਨਹੀਂ, ਮਾੜੀਆਂ ਕਰਤੂਤਾਂ ਤੋਂ ਰਚੇਗਾ ਨਹੀਂ। ਨਿਰਮਲ ਮਨ ਦੀ ਨਿਸ਼ਾਨੀ ਹੈ ਕਿ ਨਿਰਮਲ ਮਨ ਰੱਬੀ ਗੁਣਾਂ ਵਾਲਾ ਜੀਵਨ ਹੁੰਦਾ। ਗੁਰੂ ਪਾਤਸ਼ਾਹ ਕਹਿੰਦੇ ਨੇ, ਹੁਣ ਬਿਖਿਅਨ ਸਾਨੂੰ ਸਮਝਾਉਂਦੇ ਨੇ ਅੱਗੇ, ਕਹਿੰਦੇ ਨੇ ਬਿਖਿਅਨ ਸਿਓ ਕਾਹੇ ਰਚਿਓ ਨਿਮਕ ਨਾ ਹੋਏ ਉਦਾਸ, ਕਹੋ ਨਾਨਕ ਭਜ ਹਰ ਮਨਾ ਪਰੈ ਨਾ ਜਮਕੀ ਫਾਸ। ਅਗੇਨ ਸਾਨੂੰ ਸਮਝਣਾ ਪਏਗਾ ਪਰੈ ਨਾ ਜਮਕੀ ਫਾਸ ਕੀ ਹੁੰਦਾ। ਬਿਖਿਅਨ ਨੂੰ ਅਸੀਂ ਪਹਿਲਾਂ ਥੋੜ੍ਹਾ ਜਿਹਾ ਡਿਟੇਲ ਡਿਸਕਸ ਕਰਦੇ ਹਾਂ ਤਾਂ ਕਿ ਅਸੀਂ ਅੱਗੇ ਵਧੀਏ ਕਿ ਇਹ ਬਿਖਿਆ ਔਰ ਮੈਂ ਇਹਨਾਂ 'ਚ ਰਚਿਆ ਹੋਇਆ, ਫਿਰ ਸਾਡੀ ਖੇਡ ਬਣ ਜਾਏਗੀ। ਸਾਨੂੰ ਔਗੁਣ ਛੋੜਨਾ ਨਹੀਂ ਪਏਗਾ, ਸਾਨੂੰ ਉਸ ਰਚੇ ਹੋਏ, ਜਿਸ ਤਰ੍ਹਾਂ ਗੁੜ ਦੀ ਗਿੱਲੀ ਗਿੱਲੀ ਰੋਡੜੀ ਉੱਤੇ ਉੱਪਰ ਮੱਖੀ ਬੈਠਦੀ ਹੈ ਤਾਂ ਉੱਥੇ ਹੀ ਉਹਦੇ ਪੈਰ ਫਸ ਜਾਂਦੇ ਨੇ, ਸਾਡੇ ਪੈਰ ਉਸ 'ਚੋਂ ਨਿਕਲ ਆਉਣਗੇ। ਬਿਖਿਅਨ, ਬਿਖਿਅਨ ਦੇ ਅਰਥ ਹੁੰਦੇ ਨੇ ਵਿਸ਼ ਨਾਲ ਬੱਧਾ ਹੋਇਆ, ਜ਼ਹਿਰ ਵਾਲੀਆਂ ਚੀਜ਼ਾਂ ਦੇ ਨਾਲ ਜੁੜਿਆ ਹੋਇਆ। ਬਿਖਿਆ ਕਿੱਥੋਂ ਕਿੱਥੋਂ ਆਉਂਦੀ ਹੈ? ਰਸ, ਗੰਧ, ਅੱਖਾਂ, ਕੰਨ, ਇਹਨਾਂ ਸਾਰੀਆਂ ਚੀਜ਼ਾਂ ਤੋਂ ਬਿਖਿਆ ਆਉਂਦੀ ਹੈ। ਔਰ ਗੁਰੂ ਪਾਤਸ਼ਾਹ ਕਹਿੰਦੇ ਨੇ ਮਨੁੱਖ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਿਖਿਆ ਗ੍ਰਹਿਣ ਕਰਦਾ, ਬਿਖਿਆ ਭੱਜਦਾ ਰਹਿੰਦਾ ਹੈ। ਅੰਮ੍ਰਿਤ ਕੌੜਾ, ਬਿਖਿਆ ਮਿੱਠੀ, ਸਾਕਤ ਕੀ ਵਿਧ ਨੈਨੋ ਡਿੱਠੀ। ਹੁਣ ਸਾਕਤ ਦੀ ਵਿਧ ਕੀ ਹੈ, ਤਰੀਕਾ ਕੀ ਹੈ, ਸਾਕਤ ਕੀ ਕਰਦਾ? ਸਾਕਤ ਦੀ ਨਿਸ਼ਾਨੀ ਨੂੰ ਆਪਣੇ ਨਾਲ ਜੋੜ ਕੇ ਵੇਖਣਾ ਹੈ। ਤੁਸੀਂ ਸਾਰੇ ਗੁਰਮੁਖ ਜਾਂ ਆਈਡੀਅਲ ਇਨਸਾਨ ਹੋ ਸਕਦੇ ਹੋ, ਮੈਂ ਤਾਂ ਫਸਟ ਪਰਸਨ ਦੀ ਲੈਂਗੁਏਜ ਆਪਣੇ ਆਪ 'ਤੇ ਟੁਕਾ ਕੇ ਦੇਖ ਰਿਹਾ। ਗੁਰੂ ਪਾਤਸ਼ਾਹ ਕਹਿੰਦੇ ਨੇ ਮਨ ਕਾ ਸੂਤਕ ਲੋਭ ਹੈ, ਜੇਵਾ ਸੂਤਕ ਕੂੜ। ਇਸ ਜੇਵਾ ਦੇ ਨਾਲ ਕੂੜ ਦੀਆਂ ਗੱਲਾਂ ਕਰਦਾ, ਕੂੜ ਬੇਕਾਰ ਦੀਆਂ ਗੱਲਾਂ ਕਰਦਾ। ਕੂੜ ਕਿਹਨੂੰ ਕਹਿੰਦੇ ਨੇ? ਕੂੜ ਜਿਹਦੇ ਨਾਲ ਸਾਰੇ ਦਾ ਸਾਰਾ ਮਾਮਲਾ ਗੜਬੜ ਹੋ ਜਾਏ। ਕਿੱਥੇ ਵੀ ਤੁਸੀਂ ਨਾ ਚੰਗੀ ਭਲੀ ਖੁਸ਼ਬੂ ਫੈਲੀ ਹੋਈ ਹੈ ਉੱਥੇ ਲਿਆ ਕੇ ਵਿਚਕਾਰ ਕੂੜਾ ਸੁੱਟ ਦਿਓ, ਬਦਬੂ ਆਉਣੀ ਸ਼ੁਰੂ ਹੋ ਜਾਏਗੀ। ਤੁਸੀਂ ਆਪਣੇ ਉੱਪਰ ਸਾਰੀ ਸੈਂਟ ਵਗੈਰਾ ਲਗਾਈ ਹੋਈ ਹੈ ਪਰ ਤੁਹਾਡੀ ਕਾਰ ਅਚਾਨਕ ਕੂੜੇਦਾਨ ਦੇ ਕੋਲੋਂ ਲੰਘ ਜਾਏ, ਸਮੈਲ ਆ ਜਾਏਗੀ, ਸਾਰੀ ਕੀਤੀ ਕਿਰਾਈ 'ਚ ਪਾਣੀ ਫਿਰ ਜਾ। ਕੂੜ, ਕੂੜ ਦੀ ਐਸੀਆਂ ਗੱਲਾਂ ਜਿਤਨੀਆਂ ਵੀ ਅਸੀਂ ਰੋਜ਼ ਘਰਾਂ ਵਿੱਚ ਕਰਦੇ ਹਾਂ। ਮਨ ਕਾ ਸੂਤਕ ਲੋਭ ਹੈ, ਇਹ ਬਿਖਿਅਨ ਦੀ ਨਿਸ਼ਾਨੀਆਂ, ਬਿਖਿਆ ਦੀਆਂ। ਮਨ ਕਾ ਸੂਤਕ ਲੋਭ ਹੈ, ਜੇਵਾ ਸੂਤਕ ਕੂੜ। ਅੱਖੀਂ ਸੂਤਕ ਵੇਖਣਾ, ਪਰਤ੍ਰਿਅ ਪਰ ਧਨ ਰੂਪ, ਪਰਾਇਆ ਧਨ ਅਤੇ ਪਰਾਏ ਰੂਪ ਨੂੰ ਲਲਚਾਈ ਨਜ਼ਰ ਨਾਲ ਦੇਖਣਾ ਕਿ ਮੈਂ ਇਹਨੂੰ ਗ੍ਰੈਬ ਕਰ ਲਵਾਂ। ਕੰਨੀ ਸੂਤਕ ਕੰਨ ਪੈ, ਲਾਇਤ ਬਾਰੀ ਖਾਏ। ਕੰਨ ਤੋਂ ਬਿਖਿਆ ਸੀ ਕਿਵੇਂ ਖਾਂਦੇ ਹਾਂ? ਜਦੋਂ ਅਸੀਂ ਨਿੰਦਿਆ ਕਰਦੇ ਹਾਂ ਜਾਂ ਨਿੰਦਿਆ ਸੁਣਦੇ ਹਾਂ। ਕੰਨੀ ਸੂਤਕ ਕੰਨ ਪੈ, ਲਾਇਤ ਬਾਰੀ ਖਾਏ। ਨਾਨਕ ਹੰਸਾ ਆਦਮੀ ਬੱਧੇ, ਜਿਵੇਂ ਬੰਨਿਆ ਹੋਵੇ, ਗੱਲੇ 'ਚ ਜੰਜੀਰ ਪਾ ਕੇ ਕਿਸੇ ਨੂੰ ਬੰਨਣਾ, ਬੱਧੇ ਜੰਮਪੁਰ ਜਾਏ। ਇਸਕੋ ਜੰਮਪੁਰ ਬੋਲਤੇ ਹਾਂ, ਕਹਾਂ ਪਰ ਹੈ ਜੰਮਪੁਰ? ਆਸਮਾਨ ਕੇ ਉੱਪਰ ਹੈ ਜੰਮਪੁਰ? ਨਹੀਂ, ਜੰਮਪੁਰ ਤੇਰੇ ਮਨ ਦੀ ਅਵਸਥਾ ਹੈ, ਕੋਈ ਥਾਂ ਨਹੀਂ ਹੈ ਜੰਮਪੁਰ। ਰਾਮਦਾਸਪੁਰ, ਗੁਰਸਰ, ਬੇਗਮਪੁਰਾ, ਇਹ ਸਾਰੀਆਂ ਕੋਈ ਥਾਵਾਂ ਨਹੀਂ ਨੇ, ਇਹ ਸਾਰੀਆਂ ਮਨੁੱਖ ਦੇ ਮਨ ਦੀਆਂ ਆਤਮਕ ਅਵਸਥਾਵਾਂ ਦੇ ਨਾਂ ਨੇ। ਬੇਗਮਪੁਰਾ, ਜਿੱਥੇ ਮਨੁੱਖ ਨੂੰ ਗਮ ਨਹੀਂ ਰਹਿੰਦਾ। ਜੰਮਪੁਰ, ਹੁਣ ਸਾਨੂੰ ਬੱਧੇ ਜੰਮਪੁਰ ਜਾਏ ਦਾ ਮੀਨਿੰਗ ਸਮਝ ਆਇਆ, ਮਨੁੱਖ ਦੀ ਉਹ ਅਵਸਥਾ ਜਿਹਦੇ ਨਾਲ ਬਿਖਿਆ ਨਾਲ ਰਚਿਆ ਰਹਿੰਦਾ, ਇਹਨਾਂ ਨੂੰ ਗੁਰਬਾਣੀ ਵਿੱਚ ਜੰਮ ਕਹਿੰਦੇ ਨੇ। ਹੁਣ ਸਾਨੂੰ ਅੱਗੇ ਪਰੇ ਨੇ ਜੰਮ ਕੀ ਫਾਸ ਸਮਝ ਆ ਜਾਏਗਾ। ਕਹਿੰਦੇ ਨੇ ਬਿਖਿਆਸ, ਮੂੰਹ 'ਚ ਜ਼ਹਿਰ ਨੂੰ ਬਿਖਿਆਸ ਕਹਿੰਦੇ ਨੇ। ਹੁਣ ਕੀ ਹੈ? ਬਦਜ਼ੁਬਾਨੀ। ਬਦਜ਼ੁਬਾਨੀ ਕੀ ਹੈ? ਅਸੀਂ ਸ਼ਬਦ ਪੜ੍ਹ ਰਹੇ ਸਾਂ, ਸੰਤੈ ਸੰਗ ਸੰਤ ਸੰਭਾਖਣ। ਸੰਭਾਖਣ ਕੀ ਹੁੰਦਾ? ਗੁਫ਼ਤਗੂ, ਗੱਲਬਾਤ। ਗੱਲਬਾਤ ਐਸੀ ਕਰਨੀ ਚੰਗੀ ਵਾਲੀ ਕਰਨੀ, ਪਰ ਬਦਜ਼ੁਬਾਨੀ ਕਰਨੀ, ਸਾਨੂੰ ਬਦਜ਼ੁਬਾਨੀ ਬਹੁਤ ਆਉਂਦੀ ਹੈ। ਤੁਸੀਂ ਸਾਰੇ ਆਪਣੇ 'ਤੇ ਟੁਕਾ ਕੇ ਦੇਖਣਾ, ਜਦੋਂ ਬੱਚਾ ਵੀ ਆਪਣੀ ਮਾਂ ਦੇ ਨਾਲ ਬਦਜ਼ਬਾਨ ਹੋ ਜਾਂਦਾ ਨਾ ਤਾਂ ਮਾਂ ਨੂੰ ਕਹਿੰਦਾ ਮੰਮੀ ਤੁਸੀਂ ਕੀ ਹੁਣ ਕੁੱਤਿਆਂ ਵਾਂਗੂ ਭੌਂਕੀ ਜਾ ਰਹੇ ਹੋ, ਚੁੱਪ ਵੀ ਕਰੋ ਨਾ। ਦਾਦਾ ਦਾਦੀ ਹਰ ਟਾਈਮ ਨਾ ਖਾਂਸਦੇ ਰਹਿੰਦੇ ਆ ਬੁੱਢੋ ਕੀ ਤਰ੍ਹਾਂ। ਇਹ ਸਾਡੀ ਬਦਜ਼ਬਾਨੀ ਜਦੋਂ ਸ਼ੁਰੂ ਹੁੰਦੀ ਹੈ ਨਾ ਤਾਂ ਇਹ ਬਦਜ਼ਬਾਨੀ ਨਾ ਅਸੀਂ ਵਾਲ ਆਫ ਰਿਸਪੈਕਟ ਤੋੜ ਦਿੰਦੇ ਹਾਂ ਨਾ। ਇਸ ਵਾਲ ਆਫ ਰਿਸਪੈਕਟ ਨੂੰ ਤੋੜਨ ਦੇ ਨਾਲ ਪਤੀ ਪਤਨੀ ਦੀ ਨਹੀਂ ਬਣਦੀ। ਮਾਂ ਪਿਓ ਜਦੋਂ ਬੱਚਿਆਂ ਨੂੰ ਬੁਰੇ ਤਰੀਕੇ ਨਾਲ ਬੋਲਦੇ ਨੇ ਤਾਂ ਬੱਚਿਆਂ ਦੇ ਨਾਲ ਮਾਂ ਪਿਓ ਦੀ ਟੁੱਟ ਜਾਂਦੀ ਹੈ। ਬੱਚਿਆਂ ਦੀ ਮਾਂ ਪਿਓ ਨਾਲ ਜਦੋਂ ਭੈੜੇ ਬੋਲ ਬੋਲਦੇ ਨੇ ਤਾਂ ਟੁੱਟ ਜਾਂਦੀ ਹੈ। ਜਦੋਂ ਅਸੀਂ ਗੁਰਦੁਆਰੇ ਆਉਂਦੇ ਹਾਂ ਤਾਂ ਅਸੀਂ ਭਾਈ ਸਾਹਿਬ ਦੇ ਨਾਲ ਭੈੜੇ ਬੋਲਦੇ ਹਾਂ, ਓਏ ਭਾਈ ਓਏ, ਓਏ ਇਹ ਨਹੀਂ ਕੀਤਾ, ਇਹ ਕੀ ਕੀਤਾ, ਉਹ ਨਹੀਂ ਕੀਤਾ। ਬਦਜ਼ਬਾਨੀ ਨੌਕਰ ਦੇ ਨਾਲ, ਬਦਜ਼ਬਾਨੀ ਜਿਨ੍ਹਾਂ ਲੋਕਾਂ ਨੂੰ ਰਾਤੀ ਆਰਾਮ ਦੇ ਨਾਲ ਸੌਣਾ ਹੈ ਨਿਸ਼ਚਿੰਤ ਹੋ ਕੇ, ਜਿਨ੍ਹਾਂ ਲੋਕਾਂ ਨੇ ਨਿਸ਼ਚਿੰਤ ਹੋ ਕੇ ਸੋਹਣੀ ਸਵਾਦ ਦੀ ਰੋਟੀ ਖਾਣੀ ਹੈ ਅਤੇ ਮੌਤ ਦੇ ਭੌ ਤੋਂ ਬਚ ਕੇ ਰਹਿਣਾ, ਉਹ ਆਪਣੇ ਨੌਕਰ ਨਾਲ ਮਿੱਠਾ ਬੋਲਿਆ ਕਰਨ। ਦੁਨੀਆ 'ਚ ਬੜੇ ਕਿੱਸੇ ਨੇ, ਨੌਕਰ ਨੂੰ ਮਾੜਾ ਬੋਲ ਬੋਲਿਆ, ਨੌਕਰ ਆਪਣਾ ਬੈਲੈਂਸ ਸੰਭਾਲ ਨਹੀਂ ਸਕਿਆ। ਬਦਜ਼ੁਬਾਨੀ ਸਾਨੂੰ ਹਰ ਜਗ੍ਹਾ ਚੜ੍ਹੇ ਆਕਾਸ਼ ਤੋਂ ਥੱਲੇ ਡਿਗਾ ਸਕਦੀ ਹੈ। ਇਸ ਕਰਕੇ ਬਦਜ਼ੁਬਾਨੀ ਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ ਬਿਖਿਆਸ, ਬਿਖਿਆਂ ਦੀਆਂ ਨਿਸ਼ਾਨੀਆਂ ਦੀ ਲਿਸਟ। ਜੇ ਬਿਖਿਆਸ ਛੁੱਟ ਗਈ, ਤੁਹਾਡੀ ਸਭ ਦੀ ਇਕਾਗਰਤਾ, ਤੁਹਾਡੀ ਸਭ ਦੀ ਮਿਹਨਤ, ਮੇਰੀ ਇਹ ਬੋਲੀ ਹੋਈ ਮਿਹਨਤ ਸਫਲ ਹੋ ਜਾਏਗੀ ਕਿ ਕੋਈ ਬੰਦਾ ਹਿਸਟਰੀ ਵਿੱਚ ਲਿਖੇਗਾ ਮੇਰਾ ਜੀਵਨ ਉਸ ਦਿਨ ਬਦਲ ਗਿਆ ਜਿਸ ਦਿਨ ਮੈਂ ਬਿਖਿਅਨ 'ਚੋਂ ਕਾਏ ਰਚੇ ਉਹ ਤੋਂ ਛੁੱਟ ਗਿਆ ਸੀ। ਮੈਂ ਭੈੜੇ ਬੋਲ ਨਾਲ ਆਪਣੀ ਵੋਟੀ ਨੂੰ ਬੁਲਾਉਂਦਾ ਸੀ। ਅਸੀਂ ਪਿੱਛੇ ਕਾਉਂਸਲਿੰਗ ਕੀਤੀ, ਉਹ ਕਹਿੰਦੇ ਨੇ ਜੀ ਸ਼ੁਕਰ ਹੈ ਸਾਡੇ ਸਰਦਾਰ ਜੀ ਨੇ ਤਾਂ ਕਦੇ ਸਿੱਧੇ ਮੂੰਹ ਬੁਲਾਇਆ ਹੀ ਨਹੀਂ, ਜਦੋਂ ਦੀ ਤੁਸੀਂ ਗੱਲ ਕਰ ਗਏ ਉਹ ਸਾਡੇ ਸਰਦਾਰ ਜੀ ਬੜੇ ਢੰਗ ਨਾਲ ਬੁਲਾਉਂਦੇ ਨੇ, ਸਾਡਾ ਘਰ ਤਾਂ ਸਵਰਗ ਬਣ ਗਿਆ। ਬੰਦੇ ਥਰ ਥਰ ਕੰਬਦੇ ਸੀ, ਨੌਕਰ ਤੋਂ ਲੈ ਕੇ ਦਾਦੀ ਤੱਕ, ਵੋਟੀ ਤੋਂ ਲੈ ਕੇ ਬੱਚਿਆਂ ਤੱਕ। ਹਾਏ ਇਹ ਬਦਜ਼ਬਾਨੀ, ਇਸ ਨੂੰ ਵਿਸ਼ਿਆਂ 'ਚ ਲੀਨ ਵਾਲੀ ਬੋਲੀ ਬੋਲਦੇ ਨੇ ਗੁਰੂ ਪਾਤਸ਼ਾਹ। ਆਸਾ ਕੀ ਵਾਰੀ 'ਚ ਰੋਜ਼ ਸਿਖਾਉਂਦੇ ਨੇ ਨਾਨਕ ਫਿੱਕੇ ਬੋਲਿਆ, ਬੋਲਿਆਂ ਦੇ ਐੜੇ ਨੂੰ ਦੁਲਾਵਾਂ ਨੇ, ਬੋਲਣ ਦੇ ਨਾਲ ਬਿੰਦੀ ਲਾ ਕੇ ਉਚਾਰਨ ਕਰਨਾ, ਗ੍ਰਾਮਰ ਨਾਲ। ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੇ ਹੋ ਜਾਈਦਾ। ਬਾਹਰੋਂ ਬਾਹਰੋਂ ਅਸੀਂ ਦਿਸਦੇ ਹਾਂ ਲਿਸ਼ਕੇ ਪੁਸ਼ਕੇ, ਬਾਹਰੋਂ ਬਾਹਰੋਂ ਅਸੀਂ ਪਰਫਿਊਮ ਲਗਾਈ ਹੋਈ ਹੈ ਟੌਪ ਕਲਾਸ, ਪਰ ਜਦੋਂ ਅਸੀਂ ਬੋਲਦੇ ਹਾਂ ਬਦਜ਼ਬਾਨੀ, ਬਿਖਿਅਨ ਸਿਉ ਕਾਹੇ ਰਚਿਓ, ਆਪਣੇ ਬੋਲ ਠੀਕ ਕਰ ਲੈ, ਯੂ ਵਿਲ ਬੀ ਹੈਪੀ, ਮਿੱਠੇ ਬੋਲ। ਅਤੇ ਜੇ ਮਿੱਠੇ ਬੋਲ ਨਹੀਂ ਨਾ ਬੋਲਦਾ ਸਾਰੀ ਦੁਨੀਆ ਦੇ ਨਾਲ, ਲਿਖਿਆ ਪ੍ਰਥਾਏ ਰੱਬ ਜੀ ਦੇ ਆ, ਪਰ ਰੱਬ ਜੀ ਅੰਦਰ ਨੇ, ਅੰਦਰ ਵਾਲੇ ਰੱਬ ਜੀ ਦੇ ਨਾਲ ਤੂੰ ਭੈੜੇ ਫਿੱਕੇ ਬੋਲ ਬੋਲ ਕੇ ਫਿੱਕਾ ਹੋ ਗਿਆ। ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕੇ ਸਦੀਏ, ਫਿੱਕੇ ਫਿੱਕੀ ਸੋਏ, ਫਿੱਕਾ ਦਰਗਾਹ ਸੁੱਟੀਏ, ਮੂੰਹ ਥੁੱਕਾ ਫਿੱਕੇ ਪਾਏ। ਦਰਗਾਹ ਕਿਹੜੀ ਹੈ? ਇਹ ਅੰਦਰ, ਅੰਦਰ ਦੀ ਦਰਗਾਹ 'ਚ ਮੂੰਹ ਥੁੱਕਾ ਫਿੱਕੇ ਪਾਏ, ਫਿੱਕਾ ਮੂਰਖ ਆਖੀਏ ਪਾਣਾ ਲੈ ਸਜਾਏ। ਹੁਣ ਇਸ ਫਿੱਕੇ ਬੋਲ ਵਾਲੇ ਮਨੁੱਖ ਨੇ ਫਿੱਕੇ ਬੋਲ ਬੋਲੇ, ਤਨ ਮਨ ਜੋ ਫਿੱਕਾ ਹੋ ਗਿਆ, ਤਾਂ ਫਿੱਕੇ ਬੋਲ ਜਦੋਂ ਬੋਲਦਾ ਤਾਂ ਪਤਾ ਕੀ ਹੁੰਦਾ? ਗੁਰੂ ਪਾਤਸ਼ਾਹ ਕਹਿੰਦੇ ਨੇ ਟੂਟ ਪ੍ਰੀਤ ਗਈ, ਪ੍ਰੀਤੀ ਟੁੱਟ ਗਈ। ਦੁਨੀਆ ਮੈਨੂੰ ਕਹਿੰਦੀ ਹੈ ਜੀ ਗੁਰੂ ਪਾਤਸ਼ਾਹ ਔਰ ਰੱਬ ਜੀ ਦੀ ਪ੍ਰੀਤੀ ਦੀਆਂ ਗੱਲਾਂ ਕਰਿਆ ਕਰੋ, ਪਰ ਆਪ ਆਪਣੇ ਘਰ ਦੇ ਅੰਦਰ ਐਸੇ ਬੋਲ ਬੋਲ ਰਹੇ ਹੁੰਦੇ ਨੇ। ਗੁਰੂ ਪਾਤਸ਼ਾਹ ਕਹਿੰਦੇ ਨੇ ਟੂਟ ਪ੍ਰੀਤ ਗਈ ਬੁਰ ਬੋਲ, ਜਦੋਂ ਭੈੜੇ ਬੋਲ ਬੋਲਣਾ ਨਾ, ਜਦੋਂ ਬਦਜ਼ਬਾਨੀ ਕਰਦਾ ਨਾ, ਜਦੋਂ ਉੱਚੀ ਨੀਵੀਂ ਲੈਂਗੁਏਜ ਯੂਜ਼ ਕਰਦਾ ਨਾ, ਜਦੋਂ ਲੋਕਾਂ ਨੂੰ ਨਾਸਤਕ ਅਤੇ ਪਾਪੀ ਅਤੇ ਨਰਕਾਂ ਨੂੰ ਭੇਜਣ ਦੇ ਫਤਵੇ ਦਿੰਦਾ ਹੈ ਨਾ, ਜਦੋਂ ਆਪਣੇ ਨੌਕਰ ਔਰ ਜਮਾਦਾਰਨੀ ਦੇ ਨਾਲ ਭੈੜੇ ਬੋਲ ਬੋਲਦਾ ਹੈ ਨਾ, ਤਾਂ ਟੂਟ ਪ੍ਰੀਤ ਗਈ ਬੁਰ ਬੋਲ। ਕਿਹੜੇ ਰੱਬ ਜੀ ਦੀ ਪ੍ਰੀਤੀ ਦੀਆਂ ਗੱਲਾਂ ਅਸੀਂ ਕਰਦੇ ਰਹਿੰਦੇ ਹਾਂ? ਗੁਰੂ ਪਾਤਸ਼ਾਹ ਕਹਿੰਦੇ ਨੇ ਫਰੀਦਾ ਖਾਲਕ, ਜਿਸ ਖਾਲਕ ਨੂੰ ਅਸਮਾਨ 'ਤੇ ਸਮਝਿਆ, ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਏ, ਮੰਦਾ ਕਿਸ ਨੂੰ ਆਖੀਏ? ਜੇ ਹੋਰ ਕੋਈ ਦੂਜਾ ਹੈ ਹੀ ਨਹੀਂ ਐਸਾ, ਤਾਂ ਕਿਸ ਨੂੰ ਮੰਦਾ ਕਹਿ ਕੇ ਨੀਵਾਂ ਪਾ ਕੇ ਭੈੜੇ ਬੋਲ ਬੋਲ ਰਿਹਾ? ਕਦੇ ਤੂੰ ਜ਼ਾਤ ਪਾਤ ਦੇ ਨੀਵੇਂ ਉੱਚੇ ਕੰਮ ਬਣਾ ਕੇ ਭੈੜੇ ਬੋਲ ਬੋਲਦਾ, ਕਦੇ ਕੁਛ ਕਰਦਾ ਕਦੇ ਕੁਛ ਕਰਦਾ। ਇਸ ਵਿਖਿਆ ਤੋਂ ਨਿਕਲ ਜਾ, ਵਿਸ਼ਿਆਂ 'ਚ ਲੀਨ ਨਾ ਹੋ, ਖੱਚਤ ਨਾ ਹੋ, ਇਹ ਭੈੜੇ ਬੋਲਾਂ ਤੋਂ ਉੱਪਰ ਉੱਠ। ਇੰਦਰੀਆਂ ਦੁਆਰਾ ਗ੍ਰਹਿਣ ਕੀਤਾ ਹੋਇਆ ਕੁਛ ਵੀ ਅਧਰਮ ਦੀ ਕਮਾਈ ਨੂੰ ਔਗੁਣ ਕਹਿੰਦੇ ਨੇ, ਵਿਖਿਅੰਸੋ ਰਚਿਓ ਕਹਿੰਦੇ ਨੇ। ਬਿਕਸੇ ਅੰਮ੍ਰਿਤ ਭਏ ਗੁਰਮਤ ਬੁੱਧ ਪਤ ਪਾਈ। ਹੁਣ ਸੋਲੂਸ਼ਨ ਗੁਰੂ ਪਾਤਸ਼ਾਹ ਦਿੰਦੇ ਨੇ, ਤੂੰ ਗੁਰੂ ਦੀ ਮਤ ਪ੍ਰਾਪਤ ਕਰਕੇ ਅੰਮ੍ਰਿਤ ਫਲ ਪ੍ਰਾਪਤ ਕਰ ਸਕਦਾ। ਹੁਣ ਅਸੀਂ ਵਿਖਿਆ 'ਚ ਫਸੇ ਹੋਏ ਹਾਂ, ਸੋਲੂਸ਼ਨ ਨਹੀਂ ਮਿਲਣਗੇ ਤਾਂ ਡਿਸਕਸ ਕਰਨ ਦਾ ਫਾਇਦਾ ਨਹੀਂ, ਅਤੇ ਵਿਖਿਆ ਨੂੰ ਜਦੋਂ ਤੱਕ ਸਿਮਟਮਸ ਆਪਣੇ 'ਤੇ ਟੁਕਾਵਾਂਗੇ ਨਹੀਂ, ਦਵਾਈ ਲੈਣ ਦਾ ਫਾਇਦਾ ਨਹੀਂ। ਜਿਹੜਾ ਇਨਸਾਨ ਡਾਕਟਰ ਕੋਲ ਜਾ ਕੇ ਕਵੇ ਹੀ ਨਾ ਕਿ ਮੈਂ ਬਿਮਾਰ ਹਾਂ, ਅਨਲੈਸ ਯੂ ਟੈਲ ਟੂ ਦਾ ਡਾਕਟਰ ਵਾਟ ਪ੍ਰੋਬਲਮ ਯੂ ਹੈਵ, ਡਾਕਟਰ ਕੈਨ ਨਾਟ ਗਿਵ ਯੂ ਐਨੀ ਦਵਾਈ ਮੇ ਬੀ ਇਜ਼ ਗੋਲਡ ਮੈਡਲਿਸਟ ਡਾਕਟਰ ਸਤਿਗੁਰ ਮੇਰਾ ਵੈਦ ਗੁਰੂ ਗੋਬਿੰਦ ਹੈ ਇਹ ਸਾਡੇ ਸਿਮਟਮਸ ਸਾਨੂੰ ਸਮਝਾਉਂਦਾ ਤੇਰੇ ਅੰਦਰ ਇਹ ਅਵਗੁਣ ਨੇ ਰਿਲੇਟ ਕਰਕੇ ਦੇਖ ਜੇ ਹੈ ਨੇ ਤਾਂ ਚੰਗਾ ਮੈਂ ਤੈਨੂੰ ਦਵਾਈ ਦਿੰਦਾ ਪਰ ਅਸੀਂ ਤਾਂ ਬਿਮਾਰ ਸਮਝਦੇ ਨਹੀਂ ਆਪਣੇ ਆਪ ਨੂੰ ਹੁਣ ਜਦੋਂ ਬਿਮਾਰ ਸਮਝਣਾ ਆਪਣੀ ਇਸ ਵਿਖਿਆ ਵਾਲੀਆਂ ਸਾਰੀਆਂ ਗੱਲਾਂ ਨੂੰ ਸਮਝਣਾ ਤਾਂ ਸਮਝਣਾ ਪਏਗਾ ਬਿਖ ਸੇ ਅੰਮ੍ਰਿਤ ਕਿਵੇਂ ਬਣੀਦਾ ਬਿਖਵਾਤ ਮੈਂ ਪੜ੍ਹ ਰਿਹਾ ਸੀ ਉਹ ਗੱਲਬਾਤ ਜੋ ਬਿਲਕੁਲ ਤਬਾਹ ਕਰ ਦਿੰਦੀ ਹੈ ਉਹਨੂੰ ਬਿਖਵਾਤ ਕਹਿੰਦੇ ਨੇ ਅਸੀਂ ਅੱਜ ਬਿਖਿਆਸ ਸਮਝਿਆ ਅਸੀਂ ਬਿਖਿਅਨ ਸਮਝਿਆ ਅਸੀਂ ਬਿਖੂ ਸਮਝਿਆ ਅਸੀਂ ਬਿਖਵਾਤ ਬਿਖਵਾਤ ਵਾਲੀ ਗੱਲ ਅਸੀਂ ਬਿਖੂ ਗ੍ਰਹਿ ਸਾਕਤ 36 ਪ੍ਰਕਾਰ ਅਤੇ ਬਿਖੂ ਸਮਾਨ ਸਾਕਤ ਦੇ ਘਰ ਵਿੱਚ 36 ਪ੍ਰਕਾਰ ਦਾ ਭੋਜਨ ਵੀ ਨਾ ਜ਼ਹਿਰ ਦੇ ਸਮਾਨ ਹੈ ਕਿਉਂ ਕਿਉਂਕਿ ਸਾਕਤ ਨਾਲ ਬਹਿ ਕੇ ਤੂੰ ਮਾੜੀਆਂ ਗੱਲਾਂ ਸਿੱਖੇਗਾ ਬਿਖੂ ਸਮਾਨ ਤੇਰਾ ਜੀਵਨ ਜ਼ਹਿਰ ਘੁੱਲ ਜਾਏਗਾ ਅੰਤਕਾਲ ਬਣ ਜਾਏਗਾ ਤੇਰਾ ਜੀਵਨ ਅੱਜ ਅਸੀਂ ਰਾਤੀ ਉਹਨਾਂ ਦੇ ਰੋਟੀ ਖਾ ਕੇ ਆਏ ਸਾਕਤ ਦੇ ਨਾਲ ਪਰ ਨਾਲ ਬਿਖੂ ਜ਼ਹਿਰ ਲੈ ਕੇ ਆ ਗਏ ਉੱਥੋਂ ਮਾੜੀਆਂ ਗੰਦੀਆਂ ਚੀਜ਼ਾਂ ਦੇਖ ਆਏ ਮਾੜੀਆਂ ਗੰਦੀਆਂ ਚੀਜ਼ਾਂ ਬੱਚਿਆਂ ਨੂੰ ਦਿਖਾ ਆਏ ਵੋਟੀ ਨੂੰ ਵੀ ਦਿਖਾਏ ਔਰ ਉੱਥੇ ਡਾਂਸ ਕਰਕੇ ਸਾਰਾ ਜ਼ਹਿਰ ਲੈ ਕੇ ਆ ਗਏ ਇੱਕ ਬਾਚ ਅਰ ਰਾਚ ਸਮਝ ਮਨ ਬੌਰਾ ਰੇ ਓਏ ਮੇਰੇ ਮਨ ਤੂੰ ਸਮਝ ਬੌਰਾ ਹੋਇਆ ਹੋਇਆ ਹੁਣ ਇਸ ਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ ਇਹਨਾਂ ਵਿਖਿਆ ਤੋਂ ਕਿਵੇਂ ਬਚੀਦਾ ਸੋਈ ਸਤਿਗੁਰ ਪੁਰਖ ਹੈ ਜਿਨ ਪੰਜੇ ਦੂਤ ਕੀਤੇ ਵਸ ਚਿਕੇ ਜਿਸਨੇ ਮੇਰੇ ਪੰਜ ਜਿਹੜੇ ਮੇਰੇ ਦੂਤ ਸੀ ਅੱਖ ਨੱਕ ਕੰਨ ਜੇਬਾ ਤਵਚਾ ਇਹ ਸਾਰੇ ਸਰੀਰ ਦੇ ਜਿਤਨੇ ਵੀ ਇੰਦਰੀਆਂ ਨੇ ਖਾਸ ਤੌਰ 'ਤੇ ਮੋਸਟ ਐਕਟਿਵ ਇੰਦਰੀਆਂ ਕਾਊਂਟ ਕੀਤੀਆਂ ਜਾਂਦੀਆਂ ਦੋ ਅੱਖਾਂ ਇੱਕ ਨੱਕ ਦੋ ਕੰਨ ਇੱਕ ਮੂੰਹ ਇਹ ਜਿਹੜੀਆਂ ਸਾਡੀਆਂ ਮੂੰਹ ਨੂੰ ਵੀ ਜੀਭ ਨੂੰ ਵੀ ਉੱਥੇ ਕਾਊਂਟ ਕੀਤਾ ਜਾਂਦਾ ਹੈ ਔਰ ਸਾਡੀ ਇੰਦਰੀ ਨੂੰ ਵੀ ਕਾਊਂਟ ਕੀਤਾ ਜਾਂਦਾ ਹੈ ਸਾਡੇ ਸੈਕਸ਼ੂਅਲ ਆਰਗਨ ਨੂੰ ਅਤੇ ਇਹਨਾਂ ਸੱਤਾਂ ਨੂੰ ਆਮ ਤੌਰ 'ਤੇ ਕੋਟ ਕੀਤਾ ਜਾਂਦਾ ਧਾਰਮਿਕ ਦੁਨੀਆ ਵਿੱਚ ਕਿ ਇਹ 7 ਐਕਟਿਵ ਐਸੇ ਨੇ ਜਿਹੜੇ ਵਿਖਿਆ ਰਿਸੀਵ ਕਰਦੇ ਨੇ ਇਹਨਾਂ ਦੇ ਐਂਟੇਨਾ ਵਿੱਚ ਚੰਗੇ ਚੰਗੇ ਧਾਰਮਿਕ ਚੈਨਲ ਨਹੀਂ ਆਉਂਦੇ ਨੇ ਕੀਰਤਨ ਵਰਗੇ ਇਹਨਾਂ ਵਿੱਚ ਡਾਂਸ ਵਾਲੇ ਚੈਨਲ ਰਿਸੀਵ ਹੁੰਦੇ ਨੇ ਸਿਰਫ ਇਹ ਸਾਡੇ ਸਾਰੇ ਜਿਤਨੇ ਇੰਦਰੀਆਂ ਨੇ ਇਹਨਾਂ ਇੰਦਰੀਆਂ ਨੂੰ ਜਿਹੜਾ ਮੇਰਾ ਸਤਿਗੁਰ ਕਾਬੂ ਕਰ ਦੇਵੇ ਉਹਨੂੰ ਸਤਿਗੁਰ ਪੁਰਖ ਕਹਿੰਦੇ ਨੇ ਜਿਸ ਮਰਜ਼ੀ ਗੁਰੂ ਕੇ ਪਾਸ ਜਾਓ ਜਿਸ ਮਰਜ਼ੀ ਦੇਹਧਾਰੀ ਗੁਰੂ ਕੇ ਪਾਸ ਜਾਓ ਜਿਸ ਮਰਜ਼ੀ ਮਜ਼ਹਬ ਕੋ ਅਪਣਾਓ ਜਿਸ ਮਰਜ਼ੀ ਧਰਮ ਕੇ ਪਾਸ ਜਾਓ ਹਿੰਦੂ ਹੋ ਮੁਸਲਮਾਨ ਹੋ ਸਿੱਖ ਹੋ ਈਸਾਈ ਹੋ ਜੈਨੀ ਹੋ ਬੋਧੀ ਹੋ ਕ੍ਰਿਸ਼ਨ ਹੋ ਜੋ ਮਰਜ਼ੀ ਹੋ ਜਹਾਂ ਮਰਜ਼ੀ ਜਾਓ ਜਿਸ ਕੇ ਪਾਸ ਮਰਜ਼ੀ ਜਾਓ ਜਹਾਂ ਸੇ ਤੁਮਾਰੇ ਇੰਦਰੀਓ ਕੋ ਕਾਬੂ ਕਰਨੇ ਵਾਲਾ ਸੱਚ ਕਾ ਮੈਸੇਜ ਮਿਲਤਾ ਹੈ ਤੋ ਲੈ ਲਓ ਅਦਰਵਾਈਜ਼ ਤੁਮ ਭਟਕੇ ਹੋਏ ਹੋ ਜੋ ਮਰਜ਼ੀ ਹੋ ਜਾਂ ਵੀ ਹੋ ਭਟਕੇ ਹੋਏ ਹੋ ਕਿਉਂਕਿ ਗੁਰੂ ਪਾਤਸ਼ਾਹ ਕਹਿੰਦੇ ਨੇ ਸੋਈ ਸਤਿਗੁਰ ਪੁਰਖ ਹੈ ਜਿਨ ਪੰਜੇ ਦੂਤ ਕੀਤੇ ਵਸ ਛਿੱਕੇ ਜੇ ਪੰਜੇ ਦੂਤ ਨਹੀਂ ਕਾਮ ਕ੍ਰੋਧ ਓਂਕਾਰ ਕਾਬੂ ਆਏ ਤਾਂ ਜਿੱਥੇ ਪਏ ਮਰਜ਼ੀ ਜਾਓ ਭੀੜ ਜਿੰਨੀ ਮਰਜ਼ੀ ਪਈ ਹੋਵੇ ਫੋਲੋਅਰ ਜਿਤਨੇ ਮਰਜ਼ੀ ਪਏ ਹੋਣ ਤੂੰ ਠਗਾਇਆ ਗਿਆ ਇਸ ਦੇਹੀ ਮੇ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੂਝੇ ਕੋਈ ਨਾ ਸੁਣੇ ਪੁਕਾਰਾ ਜਿੰਨੀਆਂ ਮਰਜ਼ੀ ਪ੍ਰਾਰਥਨਾ ਕਥਾ ਕਰਾ ਲਓ ਸੁਣ ਲਓ ਕੋਈ ਪੁਕਾਰ ਸੁਣ ਹੀ ਨਹੀਂ ਰਿਹਾ ਕਿਉਂਕਿ ਜਮਦੂਤ ਕਾਮ ਕ੍ਰੋਧ ਓਂਕਾਰ ਦੇ ਅੰਦਰ ਲੁੱਟਦੇ ਪਏ ਨੇ ਜੇ ਬਿਨ ਸਤਿਗੁਰ ਸੇਵੇਂ ਆਪ ਗਣਾਇੰਦੇ ਤਿੰਨ ਅੰਦਰ ਕੂੜ ਫਿੱਟ ਫਿੱਟ ਮੂੰਹ ਫਿੱਕੇ ਜਿਹੜੇ ਸਤਿਗੁਰ ਦੀ ਮੱਤ ਨਹੀਂ ਲੈਂਦੇ ਨੇ ਔਰ ਆਪਣੇ ਆਪ ਨੂੰ ਬੜਾ ਸਿਆਣਾ ਸਮਝਦੇ ਨੇ ਦੁਨੀਆਂ ਭਰ ਦੇ ਕਰਮ ਕਾਂਡ ਕਰਦੇ ਨੇ ਭਾਵੇਂ ਉਹ ਕਰਮ ਕਾਂਡ ਕਿਸੇ ਤੀਰਥ ਸਥਾਨ 'ਤੇ ਨੰਗੇ ਪੈਰ ਚਿਲੀਏ ਕੱਟਣ ਵਾਲਾ ਹੋਵੇ ਭਾਵੇਂ ਉਹ ਕਰਮ ਕਾਂਡ ਸਿਰਫ ਦਿਖਾਵੇ ਦਾ ਕੋਈ ਕਿਸੇ ਜਗ੍ਹਾ ਸੰਗਰਾਂਦ ਮੱਸਿਆ ਪੂਰਨਮਾਸ਼ੀ 'ਤੇ ਜਾਣ ਵਾਲਾ ਹੋਵੇ ਜਿਤਨੇ ਵੀ ਦੁਨਿਆਵੀ ਕਰਮ ਕਾਂਡ ਨੇ ਗੁਰੂ ਪਾਤਸ਼ਾਹ ਕਹਿੰਦੇ ਨੇ ਜੇ ਬਿਨ ਸਤਿਗੁਰ ਸੇਵੇ ਸੱਚ ਨੂੰ ਨਹੀਂ ਸੁਣਿਆ ਸੱਚ ਨੂੰ ਨਹੀਂ ਸੇਵਿਆ ਤਾਂ ਆਪ ਗਣਾਇੰਦੇ ਆਪਣੇ ਆਪ ਨੂੰ ਗਣਾਉਂਦੇ ਅਸੀਂ ਧਰਮੀ ਹਾਂ ਹਮ ਪਹੁੰਚੇ ਹੋਏ ਹਾਂ ਤਿੰਨ ਅੰਦਰ ਕੂੜ ਫਿੱਟ ਫਿੱਟ ਮੂੰਹ ਫਿੱਕੇ ਉਹਦਾ ਜੀਵਨ ਫਿਟਕਾਰਯੋਗ ਬਣ ਜਾਂਦਾ ਫਿੱਕਾ ਜੀਵਨ ਬਣ ਜਾਂਦਾ ਉਹ ਬੋਲੇ ਕਿਸੇ ਨਾ ਭਾਵਨੀ ਮੂੰਹ ਕਾਲੇ ਸਤਿਗੁਰ 'ਤੇ ਚੁੱਕੇ ਸਤਿਗੁਰ 'ਤੇ ਚੁੱਕੇ ਮੀਨਸ ਜਿਹੜੇ ਚੁੱਕ ਗਏ ਉਸ ਚੀਜ਼ ਨੂੰ ਲੈਣ ਤੋਂ ਥਿੜਕ ਗਏ ਸੱਚ ਨੂੰ ਲੈਂਦੇ ਨਹੀਂ ਨੇ ਉਹਨਾਂ ਨੂੰ ਕਿਸੇ ਦੀ ਗੱਲ ਪਸੰਦ ਹੀ ਨਹੀਂ ਆਉਂਦੀ ਹੁਣ ਇਸ ਸ਼ਲੋਕ 'ਚ ਅੱਗੇ ਚੱਲੀਏ ਕਹਿੰਦੇ ਨੇ ਵਿਖਿਅਨ ਸਿਓ ਕਾਹੇ ਰਚਿਓ ਅਸੀਂ ਵਿਖਿਆ ਡਿਸਕਸ ਕੀਤਾ ਅਤੇ ਵਿਖਿਆ ਤੋਂ ਬਚਣ ਦਾ ਸਤਿਗੁਰ ਦਾ ਸਲੂਸ਼ਨ ਸਮਝਿਆ ਹੁਣ ਵਿਖਿਅਨ ਤੋਂ ਬਾਅਦ ਨੈਕਸਟ ਆਇਆ ਰਚ ਮੈਂ ਸੋਚਿਆ ਸੀ ਰਚ ਰਚਨਾ ਰਚਿਓ ਬੜੇ ਲਫਜ਼ ਪੜ੍ਹਦੇ ਹਾਂ ਪਰ ਮੈਂ ਇਸ ਰਚ ਦੀ ਗਹਿਰਾਈ 'ਚ ਗਿਆ ਪਤਾ ਲੱਗਾ ਇਹ ਰਚ ਸਿੰਧੀ ਦਾ ਲਫਜ਼ ਹੈ ਸਿੰਧੀ ਰਚ ਸਿੰਧੀ ਬੋਲੀ 'ਚੋਂ ਆਇਆ ਰਚ ਰਚ ਦਾ ਮੈਨਾ ਹੁੰਦਾ ਇੱਛਾ ਰਚਨਾ ਦਾ ਮੈਨਾ ਹੁੰਦਾ ਜਿਹੜੀ ਇੱਛਾ ਦਾ ਦਿਲ ਹੈ ਉਹਦੇ ਵਿੱਚ ਹਰ ਵੇਲੇ ਲੀਨ ਰਹਿਣਾ ਕੱਲ੍ਹ ਸਵੇਰੇ ਐਗਜ਼ਾਮ ਹੈ ਬੱਚਾ ਕਹਿ ਰਿਹਾ ਮੰਮੀ ਬੈਟ ਲੈ ਦਿਓ, ਰਾਤੀ ਸੋਣ ਲੱਗਿਆ ਸੋ ਜਾਣਾ, ਨਹੀਂ ਬੈਟ ਲੈ ਦਿਓ, ਦੁਕਾਨੇ ਨਹੀਂ ਖੁੱਲੀਆਂ, ਨਹੀਂ ਬੈਟ ਲੈ ਦਿਓ, ਇੱਛਾ ਹੈ ਬੈਟ ਦੀ, ਉਹਦੇ 'ਚ ਲੀਨ ਹੈ, ਰਚਿਆ ਹੋਇਆ, ਰਚਨਾ ਰਚਿਆ ਹੋਇਆ ਹਰ ਵੇਲੇ ਜਿਸ ਪਾਸੇ ਮਨ ਲੀਨ ਰਵੇ, ਜੋ ਇੱਛਾ ਕਰੇਗਾ ਮਨ ਉਸੀ ਪਾਸੇ ਲੀਨ ਰਹੇਗਾ, ਅਤੇ ਉਹ ਜਿਹੜਾ ਲੀਨ ਰਹਿੰਦਾ ਉਸ ਲੀਨ ਮਨ ਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ ਜੈ ਸਿਰ ਰਚ ਰਚ ਬਾਂਧਤ ਭਾਗ, ਸੋ ਸਿਰ ਚੁੰਚ ਸਵਾਰੈ ਕਾਗ, ਇਸ ਤਨ ਧਨ ਕੋ ਕਿਆ ਕਰ ਬਈਆ, ਰਾਮ ਨਾਮ ਕਾਏ ਨਾ ਦ੍ਰਿੜਈਆ, ਕੈਤ ਕਬੀਰ ਸੁਣੋ ਮਨ ਮੇਰੇ, ਇਹੀ ਅਵਾਲ ਹੋਏਗੇ ਤੇਰੇ। ਸੀਨ ਕੀ ਬਣਦਾ? ਸੀਨ ਇਹ ਬਣਦਾ ਜਿਸ ਸਿਰ 'ਤੇ ਸੋਹਣੇ ਸੋਹਣੇ ਸ਼ੀਸ਼ੇ ਅੱਗੇ ਖੜਾ ਹੋ ਕੇ ਪੱਗ ਬੰਨਦਾ, ਮੈਂ ਇਹਦੇ ਲਫਜ਼ੀ ਅਰਥ ਕਰ ਰਿਹਾ, ਪਹਿਲਾਂ ਜਿਹੜੇ ਅਸੀਂ ਕਰਦੇ ਸਾਂ, ਪਰ ਇਹ ਰਚ ਪੜਿਆ ਜੈ ਵਿਖਿਅਨ ਸੋ ਕਾਹੇ ਰਚਿਓ, ਤਾਂ ਇਹਦੇ ਅਰਥ ਬਦਲ ਗਏ, ਇਹਦੇ ਅਰਥ ਪੱਗ ਬੰਨ ਕੇ ਇਸ ਵਾਲੇ ਸਰੀਰ ਦੀ ਸਿਰ ਦੀ ਗੱਲ ਹੀ ਨਹੀਂ ਚੱਲ ਰਹੀ। ਪਹਿਲਾਂ ਅਸੀਂ ਉਹ ਵਾਲੇ ਅਰਥ ਕਰਕੇ ਦੇਖਦੇ ਹਾਂ, ਜੈ ਸਿਰ ਰਚ ਰਚ ਬਾਂਧਤ ਪੱਗ, ਜੇ ਸਿਰ 'ਤੇ ਪੱਗ ਬੰਨ ਰਿਹਾ, ਇਹਦਾ ਮਤਲਬ ਜਿਹੜੇ ਲੋਕ ਪੱਗ ਨਹੀਂ ਬੰਨਦੇ ਸ਼ਬਦ ਉਹਨਾਂ ਵਾਸਤੇ ਨਹੀਂ ਆ, ਸਾਰਾ ਸ਼ਬਦ ਗਹਿਰਾਈ 'ਚ ਗਿਆ ਅਤੇ ਰਚ ਮੈਂ ਹੁੰਦਾ ਲੀਨ, ਅਤੇ ਪਤਾ ਲੱਗਾ ਜੈ ਸਿਰ ਰਚ ਰਚ ਬਾਂਧਤ ਪੱਗ, ਪੱਗ ਦਾ ਮਤਲਬ ਪਗੜੀ ਨਹੀਂ ਹੈ। ਕਿਸੇ ਦਿਨ ਅਸੀਂ ਇਹ ਸ਼ਬਦ ਪੜ੍ਹਾਂਗੇ, ਖੂਬ ਤੇਰੀ ਪਗੜੀ, ਪਗੜੀ ਦਾ ਮਤਲਬ ਇਹ ਦਸਤਾਰ ਦੀ ਗੱਲ ਨਹੀਂ ਹੈ, ਖੂਬ ਤੇਰੀ ਪਗੜੀ, ਤੇਰਾ ਮਾਰਗ, ਤੇਰਾ ਪਗੜੀ, ਤੇਰੀ ਡਗਰੀ, ਤੇਰਾ ਰਸਤਾ ਗ੍ਰੇਟ ਹੈ, ਖੂਬ, ਵਾਹ ਬਈ ਵਾਹ, ਰੱਬ ਜੀ ਆਪਕਾ ਰਸਤਾ ਖੂਬ, ਤੇਰੀ ਪਗੜੀ, ਇਹ ਪਗਡੰਡੀ, ਇਹ ਤੇਰਾ ਰਸਤਾ। ਹੁਣ ਕਹਿੰਦੇ ਨੇ ਜੈ ਸਿਰ ਰਚ ਰਚ ਬਾਂਧਤ ਪੱਗ, ਸਿਰ ਲਖਾਇਕ ਹੈ ਬਾਣੀ ਦੇ ਵਿੱਚ, ਸਿਰ ਮਾਥਾ ਕੇਸ, ਇਹ ਲਖਾਇਕ ਨੇ ਸਾਡੀ ਮੱਤ ਦੇ। ਜੈ ਸਿਰ ਰਚ ਰਚ ਬਾਂਧਤ ਪੱਗ, ਜਿਸ ਆਪਣੀ ਅਕਲ ਚਤਰਾਈ ਦੇ ਨਾਲ ਗੁਰੂ ਦੀ ਮੱਤ ਤੋਂ ਵਿਹੂਣੀ, ਇਹ ਮੁੰਦਤ ਜੋਬਨ ਵਾਲੀਏ, ਆਪਣੀ ਜਵਾਨੀ ਦੇ ਮਾਣ ਵਾਲੀਏ, ਰਚ ਲੀਨ ਹੋ ਕੇ ਰਚ ਰਚ ਬਾਂਧਤ ਪੱਗ, ਜਿਹੜੀ ਪੱਗ ਰੱਖਦੀ ਹੈ ਨਾ, ਟੁੱਟਦੀ ਹੈ ਨਾ ਤੂੰ, ਸੋ ਸਿਰ ਚੁੰਚ ਸਵਾਰੈ ਕਾਗ, ਗੁਰਬਾਣੀ ਵਿੱਚ ਕਾਗ ਕਹਿੰਦੇ ਨੇ ਚੁੰਝਾ ਮਾਰਨ ਵਾਲੇ ਕਾਗ ਨੂੰ ਵਿਕਾਰ ਕਹਿੰਦੇ ਨੇ, ਵਿਕਾਰਾਂ ਨੂੰ, ਕਾਮ ਕ੍ਰੋਧ ਲੋਭ ਮੋਹ, ਜਿਹੜੇ ਚੁੰਝਾ ਸਾਨੂੰ ਮਾਰਦੇ ਨੇ ਨਾ, ਇਹਨਾਂ ਨੂੰ ਵਿਕਾਰ ਕਹਿੰਦੇ ਨੇ। ਇਹ ਤਾਂ ਕਹਿੰਦੇ ਜੈ ਸਿਰ ਰਚ ਰਚ ਬਾਂਧਤ ਪੱਗ, ਜਿਹੜਾ ਤੂੰ ਆਪਣੀ ਚਤਰਾਈ ਵਾਲੀ ਗੁਰੂ ਦੀ ਮੱਤ ਤੋਂ ਬਿਨਾਂ ਵਾਲੇ ਜੀਵਨ ਦੇ ਕਦਮ ਪੁੱਟੀ ਜਾਂਦਾ ਹੈ ਨਾ, ਇਹ ਜੋਬਨ ਬਾਲੀ ਹੈ, ਮੁੰਦ ਜੋਬਨੀ ਹੈ, ਆਪਣੇ ਜੀਵਨ ਜਿਸ ਤਰ੍ਹਾਂ ਟੁਰੀ ਜਾਂਦੀ ਹੈ ਨਾ, ਇਹ ਕਦਮ ਰੱਖ ਰੱਖ ਕੇ ਆਪਣੇ ਆਪ ਨੂੰ ਬੜਾ ਸਿਆਣਾ ਸਮਝ ਰਹੀ ਹੈ ਨਾ, ਸੋ ਸਿਰ ਚੁੰਚ ਸਵਾਰ ਹੈ ਕਾਗ, ਇਹਨੂੰ ਮਨ ਤਨ ਭੰਗ ਰੋਜ਼ ਰੋਜ਼ ਕਾਮ ਕ੍ਰੋਧ ਲੋਭ ਮੋਹ ਤੰਗ ਕਰਨਗੇ, ਬੀ ਕੇਅਰਫੁੱਲ, ਜਵਾਨੀ ਤਾਂ ਤੈਨੂੰ ਆ ਗਈ ਹੈ, ਇਸ ਤਨ ਧਨ ਕੋ ਕਿਆ ਕਰ ਬਈਆ, ਲੋਕ ਬਾਹਰੋਂ ਬਾਹਰੋਂ ਕੱਪੜੇ ਪਾ ਕੇ, ਫੈਸ਼ਨ ਕਰਕੇ, ਸਾਰੀ ਕੋਸਮੈਟਿਕਸ ਲਾ ਕੇ, ਆਪਣੇ ਤਨ ਧਨ ਕਾਰ ਪੈਸਾ ਜਾਇਦਾਦ ਡਰੈਸਿਸ ਯੂਨੀਫਾਰਮ ਸਲੀਵਲੈਸ ਸਾਰੀਆਂ ਚੀਜ਼ਾਂ ਦੇ ਨਾਲ ਆਪਣੇ ਤਨ ਧਨ ਗਰਬਈਆ ਤਾਂ ਦਿਖਾਉਂਦੇ ਨੇ, ਰਾਮ ਨਾਮ ਕਾਏ ਨਾ ਦ੍ਰਿੜਈਆ, ਕਹਿਤ ਕਬੀਰ ਸੁਣੋ ਮਨ ਮੇਰੇ, ਓਏ ਮੇਰੇ ਮਨ ਤੂੰ ਸੁਣ ਲੈ, ਇਹੀ ਹਵਾਲ ਹੋਏਗੇ ਤੇਰੇ, ਇਹ ਜਿਹੜੇ ਕਾਂ ਜਿਹੜੇ ਨੇ ਨਾ, ਇਹ ਤੇਰੇ ਹਵਾਲੇ ਹੋ ਜਾਣਗੇ, ਤੈਨੂੰ ਜੀਣ ਨਹੀਂ ਦੇਣਗੇ, ਤੇਰਾ ਇਹ ਹਾਲ ਹੋ ਜਾਣਾ ਹੀ, ਦੇਖ ਲੈ। ਰਚ ਰਚ ਦਾ ਮੈਨਾ ਲਿਖ ਲਿਆ, ਜਿਸ ਪਾਸੇ ਮਨ ਹਮੇਸ਼ਾ ਲੀਨ ਰਹਿੰਦਾ ਹੈ, ਪਤੀ ਜਦੋਂ ਵੀ ਪਤਨੀ ਨਾਲ ਗੱਲ ਕਰੇ ਔਰ ਪਤਨੀ ਨਾ ਤਾਂ ਬ੍ਰੈਕਫਾਸਟ ਠੀਕ ਤਰ੍ਹਾਂ ਬਣਾ ਕੇ ਦੇਵੇ, ਨਾ ਚਾਹ ਢੰਗ ਨਾਲ ਪੁੱਛੇ, ਘਰ ਆਵੇ ਤਾਂ ਢੰਗ ਨਾਲ ਮੂੰਹ ਨਾ ਉਹਨਾਂ ਪਾਸੇ ਕਰੇ, 8 ਦਿਨ ਬੀਤ ਗਏ, 10 ਦਿਨ ਬੀਤ ਗਏ, 15 ਬੀਤ ਗਏ, ਮਹੀਨੇ ਬਾਅਦ ਪਤਾ ਲੱਗਾ ਜੁਐਲਰੀ ਮੰਗਦੀ ਸੀ, ਮਨ ਰਚਿਆ ਕਿੱਧਰ ਹੋਇਆ? ਜੁਐਲਰੀ ਵੱਲ। ਉਹ ਕਹਿੰਦਾ ਤੈਨੂੰ ਲੈ ਕੇ ਤਾਂ ਦਿੱਤੀ, ਕਹਿੰਦੀ ਉਹ ਪੁਰਾਣੀ ਹੋ ਗਈ, ਅੱਜ ਕੱਲ੍ਹ ਸੋਨੇ ਦਾ ਕੰਮ ਨਹੀਂ, ਅੱਜ ਕੱਲ੍ਹ ਡਾਇਮੰਡ ਚੱਲਦਾ, ਹੁਣ ਮਨ ਜੁਐਲਰੀ ਸੋਨੇ ਤੋਂ ਰਚ ਰਚ ਕਿੱਧਰ ਹੋ ਗਿਆ, ਰਚ ਗਿਆ ਹੁਣ ਡਾਇਮੰਡ ਵੱਲ। ਮੈਨੂੰ ਖਿਮਾ ਕਰਨਾ, ਕੋਈ ਐਗਜ਼ਾਮਪਲ ਕਿਸੇ ਪਾਸੇ ਟੁੱਕਦਾ, ਕੋਈ ਐਗਜ਼ਾਮਪਲ, ਪਰ ਹੈ ਦੁਪਾਸੀ, ਮਰਦ ਵੀ ਆਪਣੇ 'ਤੇ ਟੁਕਾ ਲੈਣ ਕਿ ਮਰਦਾਂ ਨੇ ਕੀ ਕਰਨਾ। ਮਰਦਾਂ ਦਾ ਮਨ ਜ਼ਿਆਦਾਤਰ ਰਚਿਆ ਰਹਿੰਦਾ ਸ਼ਰਾਬ, ਐਕਸਟਰਾ ਮੈਰੀਟਲ ਰਿਲੇਸ਼ਨਸ਼ਿਪ, ਬਾਹਰ ਰਹਿਣਾ, ਘਰ ਨਹੀਂ ਜਾਣਾ, ਘਰ ਜਾਣਾ ਅਤੇ ਗੁੱਸੇ ਨਾਲ ਜਾਣਾ, ਵੋਟੀ, ਮਾਂ ਪਿਓ, ਬੱਚੇ ਚੰਗੇ ਨਹੀਂ ਲੱਗਦੇ। ਮਰਦਾਂ ਦਾ ਮਨ ਕਿਧਰੇ ਹੋਰ ਰਚਿਆ ਹੁੰਦਾ। ਇਹ ਰਚ ਜਦੋਂ ਸਮਝ ਆਇਆ, ਹੁਣ ਵਿਖਿਅਨ ਵੀ ਸਮਝ ਆ ਗਿਆ, ਹੁਣ ਰਚ ਵੀ ਸਮਝ ਆ ਗਿਆ, ਤਾਂ ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਵਿਖਿਅਨ ਸੋ ਕਾਹੇ ਰਚਿਓ, ਨਿਮਖ ਨਾ ਹੋਏ ਉਦਾਸ, ਪੋਹੇ ਦੇ ਹਾਹੇ ਨੂੰ ਸਿਆਰੀ ਹੈ, ਔਰ ਉੱਥੇ ਸਾਨੂੰ ਗ੍ਰਾਮਰ ਅਨੁਸਾਰ ਬਿੰਦੀ ਲਾ ਕੇ ਉਚਾਰਨ ਕਰਨਾ, ਹੋਏ ਨਿਮਖ ਨਾ ਹੋਏ, ਉਦਾਸ, ਉਦਾਸ, ਉਦਾਸ ਵੀ ਸਮਝਣਾ ਪਏਗਾ। ਮੈਂ 57 ਸ਼ਲੋਕ ਕਿਵੇਂ ਕਰਾਂ, ਮਨ ਸਮਝ ਨਹੀਂ ਆ ਰਹੀ। ਅਨਲੈਸ ਵੀ ਅੰਡਰਸਟੈਂਡ ਆਲ ਇਨਗਰੀਡੀਐਂਟਸ, ਵੀ ਕੈਨੋਟ ਮੇਕ ਐਨੀ ਡਿਸ਼। ਜੀਵਨ ਜਾਤ ਸਾਡੀ ਬਦਲ ਜਾਏਗੀ, ਕਾਸ਼ ਜੇ ਅਸੀਂ ਇਹ ਇੱਕ ਇੱਕ ਇਨਗਰੀਡੀਐਂਟ ਨੂੰ ਠੀਕ ਤਰੀਕੇ ਨਾਲ ਸਮਝ ਲਿਆ, ਕਾਸ਼ ਸਾਨੂੰ ਗੋਬਿੰਦ ਗੁਣ ਗਾਣੇ ਆ ਵੀ ਤੇ ਜਾਣ। ਗੁਰੂ ਪਾਤਸ਼ਾਹ ਕਹਿੰਦੇ ਨੇ ਉਦਾਸ ਦਾ ਮੈਨਾ ਹੁੰਦਾ ਉਪਰਾਮਤਾ, ਉਦਾਸ ਜਸਟ ਵਾਟ ਮੀਨ ਛੋੜ ਕੇ ਸਭ ਕੁਛ ਬਿਲਕੁਲ ਉਦਾਸ ਹੋ ਕੇ ਘਰ ਹਮੇਸ਼ਾ ਉਦਾਸ ਬੈਠੇ ਰਹਿਣਾ ਇਹ ਉਦਾਸ ਦਾ ਮਹਿਨਾ ਭਾਰਤ ਦੀ ਸੰਸਕ੍ਰਿਤੀ ਦੇ ਵਿੱਚ ਪਤਾ ਨਹੀਂ ਕਿੱਥੋਂ ਬਣਾ ਲਿਆ ਗਿਆ ਜੋ ਇਨਸਾਨ ਧਰਮੀ ਹੈ ਉਹ ਉਦਾਸ ਹੋਗਾ ਉਹ ਹੱਸੇਗਾ ਬਿਲਕੁਲ ਨਹੀਂ ਉਸਕੇ ਦਾਂਤ ਤੋਂ ਨਜ਼ਰ ਆਉਣੇ ਹੀ ਨਹੀਂ ਚਾਹੀਏ ਉਹ ਖਿੜੇਗਾ ਬਿਲਕੁਲ ਨਹੀਂ ਔਰ ਗੁਰੂ ਪਾਤਸ਼ਾਹ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ ਹਮੇਸ਼ਾ ਖੇੜੇ 'ਚ ਰਹਿੰਦੇ ਨੇ ਹਮੇਸ਼ਾ ਉਹਨਾਂ ਦੇ ਘਰ ਨਿੱਤ ਵਧਾਈਆਂ ਨੇ ਹੁਣ ਜਿਹੜਾ ਮਨੁੱਖ ਖਿੜਿਆ ਨਹੀਂ ਹੈ ਉਹਨੂੰ ਦੁਨੀਆ ਧਾਰਮਿਕ ਸਮਝ ਲੈਂਦੀ ਹੈ ਉਹ ਉਦਾਸੀਨ ਬਣਿਆ ਫਿਰਦਾ ਉਹਦੇ ਚਿਹਰੇ 'ਤੇ ਕੱਤੀ ਤਰੀਕ ਛਾਈ ਰਹਿੰਦੀ ਹੈ ਬੋਝ ਖਾਲੀ ਵਾਲੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਡੈਫੀਨੇਸ਼ਨ ਕੱਢਾਂਗੇ ਤਾਂ ਉਦਾਸ ਦੀ ਡੈਫੀਨੇਸ਼ਨ ਗੁਰੂ ਗ੍ਰੰਥ ਸਾਹਿਬ 'ਚੋਂ ਕੱਢ ਕੇ ਵੇਖੀਏ ਦੁਨੀਆ ਉਦਾਸ ਉਹਨੂੰ ਸਮਝਦੀ ਹੈ ਜਿਹੜਾ ਘਰ ਵਿੱਚ ਵੀ ਉਦਾਸ ਰਹੇ ਹਮਧਰਮੀ ਹੈ ਬਸ ਹਮਾਰੇ ਸਾਹਮਣੇ ਹੱਸਣਾ ਨਹੀਂ ਚਾਹੀਏ ਇਹ ਬੱਚੇ ਅੱਜ ਕੱਲ੍ਹ ਬੜੇ ਚੁਟਕਲਿਆਂ ਦੀਆਂ ਗੱਲਾਂ ਕਰਨ ਲੱਗ ਪਏ ਨੇ ਬੜੇ ਹੱਸਦੇ ਰਹਿੰਦੇ ਨੇ ਬੜੀਆਂ ਉੱਚੀਆਂ ਗੱਲਾਂ ਕਰਦੇ ਨੇ ਖਿੜਕੀ ਕਰਦੇ ਨੇ ਬਜ਼ੁਰਗ ਜਿਹੜੇ ਘਰ ਧਰਮੀ ਬਣ ਜਾਂਦੇ ਨੇ ਨਾ ਉਹ ਬਿਲਕੁਲ ਉਦਾਸ ਹੋ ਕੇ ਇਹਨੂੰ ਏਜ ਡਿਫਰੈਂਸ ਵਾਲਾ ਗੈਪ ਬਣਾ ਦਿੰਦੇ ਨੇ ਬੱਚਿਆਂ ਨਾਲ ਪੂਰੀ ਦੂਰੀ ਕਰ ਲੈਂਦੇ ਨੇ ਦੋ ਤਰੇ ਪੋਤਰਿਆਂ ਦੀ ਗੱਲ ਉਹਨਾਂ ਨੂੰ ਹੱਸਣਾ ਖੇਡਣਾ ਮਾਫਕ ਨਹੀਂ ਹੁੰਦਾ ਕਿਉਂ ਕਿਉਂਕਿ ਉਦਾਸ ਦੁਨੀਆ ਜਿਹੜਾ ਮਨੁੱਖ ਉਦਾਸ ਹੋ ਜਾਏ ਜਿਹਦੇ ਚਿਹਰੇ 'ਤੇ ਉਦਾਸੀਨਤਾ ਛਾਈ ਰਹੇ ਦੁਨੀਆ ਨੂੰ ਧਰਮੀ ਸਮਝਦੀ ਆ ਹੁਣ ਗੁਰੂ ਪਾਤਸ਼ਾਹ ਸਾਨੂੰ ਉਦਾਸ ਦੀ ਡੈਫੀਨੇਸ਼ਨ ਸਮਝਾਉਂਦੇ ਨੇ ਜਿਹੜਾ ਬੰਦਾ ਕਿਨਾਰੇ 'ਤੇ ਬੈਠ ਗਿਆ ਉਦਾਸੀਨ ਹੋ ਕੇ ਕੋਨੇ 'ਤੇ ਬੈਠਾ ਹੋਇਆ ਉਹਨੂੰ ਉਦਾਸ ਨਹੀਂ ਕਹਿੰਦੇ ਨੇ ਨਿਮਕ ਨਾ ਹੋਏ ਉਦਾਸ ਦੇ ਵਿੱਚ ਗੁਰੂ ਪਾਤਸ਼ਾਹ ਸਮਝਾਉਣਾ ਚਾਹੁੰਦੇ ਨੇ ਕਿ ਤੂੰ ਆਪਣੇ ਮਨ ਦੀ ਅਵਸਥਾ ਦੇਖ ਤੇਰੀ ਕਿਸ ਪਾਸੇ ਲੱਗੀ ਹੋਈ ਹੈ ਹੁੰਦਾ ਨਹੀਂ ਹੈ ਤੂੰ ਉਦਾਸ ਨਿਮਕ ਨਿੰਮ ਅੱਖ ਅੱਖ ਜਦੋਂ ਨਿੰਮ ਹੋਏ ਨਾ ਕਹਿੰਦੇ ਪਾਣੀ ਨਿੰਮ ਨਿੰਮ ਆ ਰਿਹਾ ਘੱਟ ਘੱਟ ਆ ਰਿਹਾ ਜਦੋਂ ਅੱਖ ਬੰਦ ਹੋਈ ਨਾ ਇਹ ਜਿਤਨਾ ਟਾਈਮ ਇਹਨਾਂ ਨੂੰ ਨਿੰਮ ਅੱਖ ਨਿਮਕ ਕਹਿੰਦੇ ਨੇ ਨਿਮਕ ਜਿਤਨੇ ਪਲ ਲਈ ਵੀ ਤੂੰ ਫਰੈਕਸ਼ਨ ਆਫ ਸੈਕਿੰਡ ਵਾਸਤੇ ਵੀ ਤੇਰਾ ਮਨ ਉਦਾਸ ਨਹੀਂ ਹੁੰਦਾ ਹੁਣ ਉਸ ਉਦਾਸ ਨੂੰ ਸਮਝਣ ਵਾਸਤੇ ਸਾਨੂੰ ਇੱਕ ਸ਼ਬਦ ਸਮਝਣਾ ਪਏਗਾ ਉਦੋ ਸਾ ਹੈ ਇਹਦਾ ਉਚਾਰਨ ਕਰਾਂਗੇ ਉਦੋ ਸ਼ਾਹ ਹੈ ਮਤਲਬ ਉੱਚਾ ਵਾਲਾ ਉਦੋ ਸਾ ਹੈ ਕਿਆ ਨਿਸ਼ਾਨੀ ਉੱਚਾ ਭਰੇ ਇਨਸਾਨ ਦੀ ਦੁਨਿਆਵੀ ਤੌਰ 'ਤੇ ਨਿਸ਼ਾਨੀਆਂ ਕੀ ਨੇ ਉਦੋ ਸਾ ਹੈ ਕਿਆ ਨਿਸ਼ਾਨੀ ਤੋਟ ਨਾ ਆਵੇ ਅੰਨੀ ਜਿਹੜਾ ਮਨੁੱਖ ਤੁਸੀਂ ਆਪਣੇ ਘਰਾਂ 'ਚ ਦੇਖਣਾ ਇਹ ਸਾਡੇ ਸਰਦਾਰ ਜੀ ਇਹ ਸਾਡੇ ਸ਼ਾਹ ਜੀ ਹਮਾਰੇ ਪਤੀ ਸਾਹਿਬ ਹਮਾਰਾ ਬੇਟਾ ਸੁਬਹੇ ਸੁਬਹੇ ਜਲਦੀ ਜਲਦੀ ਉੱਠ ਕੇ ਇੱਕਦਮ ਸੇ ਤਿਆਰ ਹੋ ਜਾਂਦੇ ਆ 8 ਵਜੇ ਕਾਮ ਪੇ ਵੀ ਪਹੁੰਚ ਜਾਂਦੇ ਹੈ ਉੱਚਾ ਉੱਚਾ ਕਾਹਦਾ ਮਾਇਆ ਕਮਾਣ ਦਾ ਐਵੇਂ ਉੱਥੋਂ ਜਿੱਥੇ ਧਾਰਮਿਕ ਗੱਲ ਹੋ ਰਹੀ ਹੋਏਗੀ ਉੱਥੋਂ ਛੇਤੀ ਛੇਤੀ ਨਿਕਲ ਜਾਣਗੇ ਪਰ ਉੱਥੇ ਜੇ ਦੁਕਾਨ ਆਫਿਸ ਫੈਕਟਰੀ ਚਲਾਉਣੀ ਹੈ ਓਵਰ ਟਾਈਮ ਲੈਣਾ ਹੈ ਤਾਂ ਭਾਵੇਂ 8 ਦੇ ਰਾਤ ਦੇ 11 ਵੱਜ ਜਾਣ ਕਿਉਂ ਕਿਉਂਕਿ ਹਰ ਸਿਮਰਨ ਕੀ ਵੇਲਾ ਬੱਜਰ ਸਿਰ ਪਰ ਹੈ ਮਨ ਉਸ ਵੇਲੇ ਉਦਾਸ ਹੋ ਜਾਂਦਾ ਸੱਚ ਲੈਣਾ ਨਹੀਂ ਚਾਹੁੰਦਾ ਮਨ ਉੱਥੇ ਮਾਇਆ ਆ ਰਹੀ ਹੈ ਕੁਝ ਸਿੱਕੇ ਨਜ਼ਰ ਆ ਰਹੇ ਹਾਂ ਅਸੀਂ ਸੋਚਣਾ ਨਾ ਅਸੀਂ ਆਪਣੇ ਤਨ ਮਨ ਤੁਹਾਨੂੰ ਜੀਵਨ ਨੂੰ ਸਫਲ ਕਿਵੇਂ ਕਰਨਾ ਪਰ ਮਨੁੱਖ ਦਿਨੋ ਦਿਨ 4 ਦੇ ਬਦਲੇ 8 ਦੇ ਬਦਲੇ 15 ਘੰਟੇ ਕਮਾਉਣਾ ਚਾਹੇ ਤਾਂ ਚੰਗੀ ਗੱਲ ਹੈ ਸਮਝਦਾ ਬਹੁਤ ਅੱਛੀ ਗੱਲ ਹੈ ਘਰ ਵਾਲੇ ਵੀ ਸਮਝਦੇ ਨੇ ਦੇਖਿਆ ਨਾ ਸਾਡੇ ਸਰਦਾਰ ਜੀ ਔਰ ਬੱਚੇ ਕਿਤਨਾ ਕੰਮ ਕਰਦੇ ਨੇ ਬੱਚੇ ਕੰਮ ਲੱਗੇ ਹੋਏ ਹੈ ਸਰਦਾਰ ਜੀ ਕੰਮ ਲੱਗੇ ਹੋਏ ਹੈ ਅੱਜ ਦੀ ਸਾਇੰਸ ਖੋਜ ਕਰਦੀ ਪਈ ਹੈ ਜਪਾਨੀ ਔਰ ਅਮਰੀਕਨ ਕਹਿੰਦੇ ਪਏ ਨੇ ਦੁਨੀਆ ਵਿੱਚ ਮੈਂਟਲ ਕੇਸ ਸੁਸਾਈਡ ਦੇ ਕੇਸ ਔਰ ਡਿਪਰੈਸ਼ਨ ਦੇ ਕੇਸ ਕਿਉਂ ਵੱਧ ਰਹੇ ਨੇ ਕਿਉਂਕਿ ਇਨਸਾਨ ਆਪਣੇ ਸਰੀਰ ਦੇ ਨਾਲ ਇਸ ਨੂੰ 3 ਤੋਂ ਮੈਕਸੀਮਮ 5 ਘੰਟੇ ਕੰਮ ਕਰਨਾ ਚਾਹੀਦਾ ਸੀ ਪਰ ਇਹ 15-15, 18-18 ਕੰਮਾਂ 'ਚ ਦੇ ਘੰਟਿਆਂ 'ਚ ਖਚਤ ਰਹਿੰਦਾ 18 ਘੰਟੇ ਬਾਅਦ ਵੀ ਘਰ ਆਉਂਦਾ ਅਤੇ ਇੱਕ ਸੈੱਲ ਫੋਨ ਇੱਧਰ ਲੱਗਾ ਹੁੰਦਾ ਇੱਕ ਇੱਧਰ ਲੱਗਾ ਹੁੰਦਾ ਘਰ ਵਾਲਾ ਫੋਨ ਵੋਟੀ ਲੈ ਕੇ ਕੋਲ ਖੜੀ ਹੁੰਦੀ ਹੈ ਤੁਹਾਡਾ ਫੋਨ ਆਇਆ ਜੀ ਆਲਵੇਜ਼ 24 ਆਵਰਸ ਕਮਾਓ ਅਤੇ ਮਨ ਉਦਾਸ ਹੋਇਆ ਨਹੀਂ ਇਹ ਉੱਛਾ ਜਿਹੜਾ ਹੈ ਨਾ ਬੜਾ ਹਰ ਵੇਲੇ ਕਮਾਉਣ ਦਾ ਉੱਛਾ ਉਹਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ ਉਦੇ ਸਾਹੋ ਕਿਆ ਨਿਸ਼ਾਨੀ ਕੀ ਨਿਸ਼ਾਨੀ ਹੈ ਤੋਟ ਨਾ ਆਵੇ ਅੰਨੀ ਜਿੰਨਾ ਉੱਛਾ ਕਰੇਗਾ ਤੋਟ ਨਹੀਂ ਆਏਗੀ ਮਾਇਆ ਅੰਨੀ ਆਏਗੀ ਢੇਡ ਸਾਰਾ ਪੈਸਾ ਆ ਜਾਏਗਾ ਆ ਗਿਆ ਬਟ ਯੂ ਨੋ ਵਟ ਹੈਪਨਸ ਤੂੰ ਉਸ ਪਾਸੇ ਉੱਛਾ ਕੀਤਾ ਨਾ ਅਤੇ ਸੱਚ ਵਾਸਤੇ ਉੱਛਾ ਨਹੀਂ ਕੀਤਾ ਸੱਚ ਵਾਸਤੇ ਉੱਛਾ ਨਹੀਂ ਕੀਤਾ ਅਤੇ ਪਤਾ ਕੀ ਹੋ ਗਿਆ ਅੱਗੇ ਕਹਿੰਦੇ ਨੇ ਉਦੋ ਸੀ ਘਰੇ ਹੀ ਉੱਠੀ ਕੁੜੀ ਰੰਮੀ ਧੰਮੀ ਗੁਰੂ ਪਾਤਸ਼ਾਹ ਕਹਿੰਦੇ ਨੇ ਜਿਹੜਾ ਉੱਛਾ ਕਰਕੇ ਉਹ ਢੇਰ ਸਾਰਾ ਕਮਾ ਕੇ ਲਿਆਇਆ ਨਾ ਉਹਦਾ ਮਨ ਨਾ ਅੰਦਰੋਂ ਇਹ ਉਦਾਸ ਹੋ ਗਿਆ ਕਿ ਜੋ ਮੈਂ ਕਮਾ ਕੇ ਲਿਆਇਆ ਇਹਨੂੰ ਕੋਈ ਲੈ ਨਾ ਜਾਏ ਇਸ ਕਰਕੇ ਜੋ ਜਿਤਨਾ ਜ਼ਿਆਦਾ ਕਮਾ ਕੇ ਲਿਆਏਗਾ ਉਤਨਾ ਉਹਦੀ ਆਤਮਾ ਕੰਗਾਲ ਹੁੰਦੀ ਜਾਏਗੀ ਉਤਨਾ ਵੰਡ ਛਕਣਾ ਨਹੀਂ ਸਿੱਖੇਗਾ ਅਤੇ ਉਹਨੂੰ ਕੁੜੀ ਰੰਮੀ ਧੰਮੀ ਦਾ ਮਤਲਬ ਹੁੰਦਾ ਉਹਦੇ ਜਿਹੜੇ ਹੈ ਇੰਦਰੇ ਗਿਆਨ ਇੰਦਰੇ ਨੇ ਨਾ ਇਹ ਵੀ ਉਹਨੂੰ ਤੰਗ ਕਰਦੇ ਨੇ ਕਿ ਜੋ ਕਮਾਇਆ ਇਹਨੂੰ ਬਚਾ ਕੇ ਰੱਖਣਾ ਇਸ ਕਰਕੇ ਉਹ ਇਨਸਾਨ ਕੰਜੂਸ ਹੋ ਜਾਂਦਾ ਹੈ ਕੰਜੂਸ ਹੋ ਗਿਆ ਤੂੰ ਕਮਾਈ ਜਾ ਰਿਹਾ ਰੱਜ ਨਾ ਕੋਈ ਜੀਵਿਆ ਪਹੁੰਚ ਨਾ ਚੱਲਿਆ ਕੋਈ ਗਿਆਨੀ ਜੀਵੇ ਸਦਾ ਸਦਾ ਸੁਰਤੀ ਹੀ ਪੱਤ ਹੋਏ ਤੈਨੂੰ ਸਮਝ ਨਹੀਂ ਆਉਂਦੀ ਤੇਰਾ ਮਨ ਇੱਕ ਮਿਨਟ ਲਈ ਵੀ ਇਸ ਪਾਸੋਂ ਉਦਾਸ ਨਹੀਂ ਹੁੰਦਾ, ਉਤਸ਼ਾਹ ਭਰੇ ਤੂੰ ਮਾਇਆ ਤੱਕ ਮਾਣ ਜਾਂਦਾ, ਪਰ ਇੱਕ ਮਿਨਟ ਉਸ ਪਾਸੋਂ ਉਦਾਸ ਹੋ ਤਾਂ ਤੈਨੂੰ ਸਮਝ ਪਏਗੀ ਲੱਖ ਕਰੋੜੀ ਬੰਧ ਨਾ ਭਰੇ। ਤੈਨੂੰ ਸਮਝ ਨਹੀਂ ਆਉਂਦੀ ਕਿ ਤ੍ਰਿਸ਼ਨਾ ਵਿਰਲੇ ਹੀ ਕੀ ਬੁੱਝੀ ਰਹੇ? ਇਹ ਤ੍ਰਿਸ਼ਨਾ ਬੁੱਝ ਜਾਣਾ ਨਿਮਕ ਉਦਾਸ ਹੋਣ ਦੀ ਅਵਸਥਾ ਹੈ। ਵਿੱਚੇ ਗ੍ਰਹਿ ਗੁਰ ਬਚਨ ਉਦਾਸੀ ਹੋਮੈ ਮੋਜ ਲਾਇਆ। ਹੁਣ ਕਹਿੰਦੇ ਨੇ ਦਿਖਿਅਨ ਸਿਉ ਕਾਹੇ ਰਚਿਓ ਨਿਮਕ ਨਾ ਹੋਏ ਉਦਾਸ ਕਹੋ ਨਾਨਕ ਭਜ ਹਰਮਨਾ ਪਰੈ ਨਾ ਜਮ ਕੀ ਫਾਸ। ਜਮ ਜਮ ਚੂਹਾ ਕਿਰਸ ਨਿਤ ਕੁਰਕਦਾ, ਇਹ ਜਮ ਚੂਹਾ ਸਾਨੂੰ ਜੀਂਦੇ ਜੀ ਰੋਜ਼ ਵਿਕਾਰ ਸਾਨੂੰ ਕੁਰਕ ਰਹੇ ਨੇ, ਸਾਡੀ ਇਸ ਜੀਵਨ ਦੀ ਆਤਮਾ ਦੀ ਇਸ ਰੱਸੀ ਨੂੰ ਨਿਤ ਨਿਤ ਕੱਟ ਰਹੇ ਨੇ। ਜੇ ਜਮ ਸਮਝ ਆ ਗਿਆ ਜੀਂਦੇ ਜੀ ਜਮਾਂ ਤੋਂ ਜਾਨ ਛੁੱਟ ਜਾਏਗੀ। ਔਰ ਜੇ ਮੈਂ ਇੱਕ ਮਿੰਟ ਦੇ ਅੰਦਰ ਜਮ ਐਕਸਪਲੇਨ ਕਰ ਦਿਆਂ ਤਾਂ ਮਰਨ ਤੋਂ ਬਾਅਦ ਵੀ ਜਮਾਂ ਤੋਂ ਜਾਨ ਨਹੀਂ ਛੁੱਟੇਗੀ, ਜਦਕਿ ਮਰਨ ਤੋਂ ਬਾਅਦ ਵਾਲੇ ਜਮਾਂ ਤਾਂ ਮੈਨੂੰ ਪਤਾ ਨਹੀਂ। ਮਰਨ ਤੋਂ ਬਾਅਦ ਜਮ ਹੁੰਦੇ ਨੇ ਰੱਬ ਜੀ ਜਾਣਨ, ਧਰਮ ਰਾਜ ਜੀ ਜਾਣਨ, ਜਮ ਜੀ ਜਾਣਨ, ਉਹਨਾਂ ਨੂੰ ਦੂਰੋਂ ਨਮਸਕਾਰ। ਮਰਨ ਵਾਲੇ ਜਮਾਂ ਤੱਕ ਮੇਰਾ ਹੱਥ ਪਹੁੰਚਦਾ ਨਹੀਂ ਹੈ, ਅੱਪੜਦਾ ਨਹੀਂ ਹੈ, ਨਹੀਂ ਤਾਂ ਮੈਂ ਉਹਨੂੰ ਪਕੜ ਕੇ ਪੁੱਛਾਂ ਕਿਉਂ ਮਨੁੱਖਾਂ ਨੂੰ ਮਰਨ ਤੋਂ ਬਾਅਦ ਇਸ ਤਰ੍ਹਾਂ ਤਰੀਕ ਤਰੀਕ ਕੇ ਤੁਸੀਂ ਲਿਜਾਉਂਦੇ ਹੋ? ਉਹ ਜਾਣਾ ਨਹੀਂ ਚਾਹੁੰਦੇ ਨੇ, ਉਹਨਾਂ ਨੂੰ ਤੰਗ ਨਾ ਕਰਿਆ ਕਰੋ, ਥੋੜ੍ਹਾ ਤਾਂ ਤਰਸ ਕਰਿਆ ਕਰੋ, ਉਹਨਾਂ ਨੂੰ ਗੱਲ ਕਰੀਏ, ਬੇਨਤੀ ਕਰੀਏ, ਉਹਨਾਂ ਦੇ ਬਾਰੇ ਕੁਛ ਨਹੀਂ ਪਤਾ। ਪਰ ਜੀਂਦੇ ਜੀ ਜਿਹੜੇ ਜਮ ਨੇ, ਕਾਸ਼ ਇਹਨਾਂ ਬਾਰੇ ਡਿਟੇਲ 'ਚ ਗੱਲ ਕੀਤੀ ਜਾਏ, ਤਾਂ ਕਿ ਮਨੁੱਖ ਨੂੰ ਮਰਨ ਵਾਲੇ ਜਮਾਂ ਤੋਂ ਪਹਿਲਾਂ ਪ੍ਰੈਜੈਂਟ ਇਸ ਜੀਵਨ ਵਿੱਚ ਜੀਣ ਵਾਲੇ ਜਿਹੜੇ ਜਮ ਨੇ ਉਹਨਾਂ ਦੀ ਫਾਂਸੀ ਤੋਂ ਮਨੁੱਖ ਬਚ ਸਕੇ। ਦੈ ਦਿਸ ਪਸਰਿਓ ਹੈ ਜਮ ਜੇਵਰਾ, ਚਾਰੋਂ ਪਾਸੇ ਜਮ ਦੀ ਜੇਵਰੀ ਪਸਰੀ ਹੋਈ ਹੈ, ਕਿਵੇਂ ਅਸੀਂ ਬਚ ਸਕਦੇ ਹਾਂ? ਇਹਦੇ ਕੋਲੋਂ ਗੁਰੂ ਪਾਤਸ਼ਾਹ ਨੇ ਕਹੋ ਨਾਨਕ ਭੱਜ ਹਰਮਨਾ, ਓਏ ਤੂੰ ਸੱਚ ਦਾ ਗਿਆਨ ਆਪਣੇ ਅੰਦਰ ਸੇਵਨ ਕਰ, ਭੱਜ ਰੱਬੀ ਗੁਣਾਂ ਨੂੰ ਆਪਣੇ ਅੰਦਰ ਭੋਜਨ, ਭੱਜ ਖਾ, ਸੇਵਨ ਕਰ, ਤਾਂ ਕਿ ਵਿਕਾਰਾਂ ਦੀ ਜੇਵਰੀ ਤੈਨੂੰ ਨਾ ਪਵੇ, ਪਰੇ ਨਾ ਜਮ ਕੀ ਫਾਸ। ਇੱਥੋਂ ਅਸੀਂ ਕੱਲ੍ਹ ਵਿਚਾਰ ਸਾਂਝ ਕਰਾਂਗੇ। ਕਾਸ਼ ਇੱਕ ਇੱਕ ਟਰਮ ਨੂੰ ਠੀਕ ਤਰ੍ਹਾਂ ਸਮਝ ਲਿਆ, ਆਪਣੇ ਜੀਵਨ 'ਤੇ ਟੁਕਾ ਸਕੇ, ਤਾਂ ਸਾਡੇ ਬੜੇ ਸ਼ਲੋਕ ਸਕਾਰਥੇ ਹੋ ਜਾਣਗੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ।